एक ओंकार सतनाम कर्ता पुरुष निर्भव निर्वैर अकाल मूरत अजूनी सहभंग गुर प्रसाद धन वाहिगुरु साहिब जी क्या जप क्या तप क्या व्रत पूजा जा कै हृदय भाव है दूजा रे जन मन माधो स्यों लाइए चतुराई ना चतुर भुज पाइए रे जन मन माधो स्यों लाइए चतुराई ना चतर भुज पाइए पर हर लोभ अरलोकाचार पर हर काम क्रोध अहंकार कर्म करत बदे अहमेव मिल पाथर की करही सेव कहो कबीर भगत कर पाया भोले पाए मिले रघुराया कहो कबीर भगत कर पाया ओले पाए मिले रघुराया परम सन्मान योग जुगो जुग अटल चवर तक दे मालक शब्द गुरु धन गुरु ग्रंथ साहब महाराज जी दे पावन पवित्र दरबार दियां हाजरियां भर रहे गुरु प्यार वाले सत्संगी जनों अपार बख्शिश कृपा है सतगुरु जी दी पावन गुरबाणी दा कीर्तन आप जी ने सरवण कीता है। आओ कुछ समय वास्ते सतगुरु जी दी पावन विचार दे नाल जुड़न दा यतन करना है। मुबारक शब्द है गौड़ी राग अंदर भगत कबीर साहब जी दी रसना तो उच्चारण कीता होया ए पावन शब्द जिस दी आपां विचार करनी है। आओ सब तो पहला सतगुरु जी दी पावन बख्शी होई फतेह दे नाल सांझ करांगे। सारे ही बड़े प्यार अदब दे नाल बुलाओ फतेह आखो जी वाहिगुरु जी का खालसा वाहिगुरु जी की फतेह। समाज दे विच उस कुदरत वल्लों बनाए हुए बड़े जीव जंतु कई प्रकार के पौधे हैं और सारे ही समाज विचों जो सब तो वधिया वो अकाल पुरख की बख्शिश है वह मनुख है। कुछ को शब्द गुरबाणी दे विच वरते गए ने सांझे रूप दे विच हुण मनुख शब्द विच भी सांझा शब्द है इस्त्री वास्ते भी है ते भाइयां वास्ते भी यह शब्द है। बड़े ऐसे शब्द गुरु ग्रंथ साहिब महाराज जी की बाणी विच वरते गए ने पर जो असी इन शब्दों नूं तोड़ के जां छोटा करके पेश करते हैं ना जिवें पुत शब्द है ਕਿੱਡਾ ਪਿਆਰਾ ਸ਼ਬਦ ਹੈ ਨਾ। ਪਰ ਬਹੁਤਾ ਸ਼ਬਦ ਇਹ ਬਹੁਤਾ ਸ਼ਬਦ ਇਹ ਬੱਚੇ ਵਾਸਤੇ ਲੜਕੇ ਵਾਸਤੇ ਵਰਤਿਆ ਜਾਂਦਾ, ਪਰ ਸ਼ਬਦ ਇਹ ਵੀ ਸਾਂਝਾ ਹੈ, ਬੱਚੀ ਵਾਸਤੇ ਵੀ ਹੈ ਤੇ ਬੱਚੇ ਵਾਸਤੇ ਵੀ ਹੈ। ਬੜੇ ਬਾਣੀ ਦੇ ਵਿੱਚ ਸਿੱਖ ਸ਼ਬਦ ਹੈ। ਹੁਣ ਸਿੱਖ ਸ਼ਬਦ ਜਿਹੜਾ ਹੈ ਉਹ ਸਾਂਝਾ ਸ਼ਬਦ ਹੈ, ਸਾਰਿਆਂ ਵਾਸਤੇ ਵਰਤਿਆ ਜਾਂਦਾ। ਇਸੇ ਤਰ੍ਹਾਂ ਸਤਿਗੁਰੂ ਜੀ ਦੇ ਪਾਵਨ ਮਹਾਨ ਖਜ਼ਾਨੇ ਅੰਦਰ, ਗੁਰਬਾਣੀ ਅੰਦਰ ਜੋ ਸਿੱਖਿਆ ਮਨੁੱਖ ਨੂੰ ਸੰਬੋਧਨ ਕਰਕੇ ਦਿੱਤੀ ਹੈ ਨਾ, ਉਹ ਕਈ ਵਾਰੀ ਗੁਰੂ ਪਾਤਸ਼ਾਹ ਜੀ ਨੇ ਉਹ ਸੁਰਤ ਦੇ ਰੂਪ ਦੇ ਵਿੱਚ ਵੀ ਉਪਦੇਸ਼ ਕੀਤਾ ਆ। ਜ਼ਰੂਰੀ ਨਹੀਂ ਕਿ ਹਰੇਕ ਕੰਮ, ਹਰੇਕ ਕਰਮਕਾਂਡ ਹਰੇਕ ਮਜ਼ਹਬ ਦਾ ਬੰਦਾ ਕਰਦਾ ਹੋਵੇ। ਜਿਹੜੇ ਕਰਮਕਾਂਡ ਸਾਡੇ ਧਰਮ ਦੇ ਵਿੱਚ ਜਾਂ ਸਾਡੇ ਲੋਕ ਜਾਂ ਅਸੀਂ ਕਰਦੇ ਹਾਂ, ਜ਼ਰੂਰੀ ਨਹੀਂ ਉਹ ਹਰ ਇੱਕ ਇਨਸਾਨ, ਹਰੇਕ ਧਰਮ ਦਾ ਬੰਦਾ ਕੋਈ ਕਰਦਾ ਹੋਵੇ। ਤੇ ਸਮਝਾਇਆ ਸਤਿਗੁਰੂ ਜੀ ਨੇ ਜੀਵ ਇਸਤਰੀ ਦੇ ਰੂਪ ਦੇ ਵਿੱਚ ਵੀ ਇਹ ਕਈ ਵਾਰੀ, ਜਿਵੇਂ ਕਈ ਸ਼ਬਦ ਜਿਵੇਂ ਸਤਿਗੁਰੂ ਆਖਦੇ ਨਾ ਅਕਾਲ ਪੁਰਖ, ਜਿਹੜਾ ਪਰਮਾਤਮਾ ਵਾਹਿਗੁਰੂ ਹੈ ਉਹ ਪੁਰਖ ਹੈ, ਬਾਕੀ ਸਾਰੀਆਂ ਜੀਵ ਇਸਤਰੀਆਂ। ਹੁਣ ਜਦੋਂ ਵੀ ਉਪਦੇਸ਼ ਗੁਰੂ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਹੁੰਦਾ ਉਹ ਜੀਵ ਇਸਤਰੀਆਂ ਵਾਸਤੇ ਹੁੰਦਾ। ਬੜੇ ਸ਼ਬਦ ਆਪਾਂ ਵਿਚਾਰ ਕਰਾਂਗੇ। ਭਗਤ ਕਬੀਰ ਸਾਹਿਬ ਜੀ ਨੇ ਜਦੋਂ ਸਮਾਜ ਦੀ ਹਾਲਤ ਵੇਖੀ ਨਾ, ਇੱਕ ਗੱਲ ਸਭ ਤੋਂ ਜ਼ਰੂਰੀ ਸਮਝਣ ਵਾਲੀ ਹੈ, ਜਿਹੜਾ ਵੀ ਵਿਅਕਤੀ ਆਪਣੇ ਮਨ ਵਿੱਚ ਇਹ ਫੈਸਲਾ ਕਰ ਗਿਆ ਨਾ ਕਿ ਮੈਂ ਇਕੱਲਾ, ਉਹ ਕਾਮਯਾਬ ਨਹੀਂ ਹੋ ਸਕਦਾ ਕਦੇ। ਹਰੇਕ ਵਿਅਕਤੀ ਘਰ ਵਿੱਚੋਂ ਇਕੱਲਾ ਹੀ ਨਿਕਲਦਾ, ਉਹਦੇ ਨਾਲ ਕਾਫਲਾ ਨਹੀਂ ਤੁਰਦਾ। ਜਦੋਂ ਵੀ ਬੱਚਾ ਸਕੂਲ ਜਾਂਦਾ ਨਾ, ਉਹ ਘਰੋਂ ਇਕੱਲਾ ਹੀ ਜਾਂਦਾ ਜਾਂ ਦੋ ਜਾਂਦੇ, ਪਤਾ ਨਹੀਂ ਕਿੱਡਾ ਕੁ ਵੱਡਾ ਕਾਫਲਾ ਅੱਗੇ ਮਿਲਦਾ ਉਹਨੂੰ ਉੱਥੇ ਜਾ ਕੇ, ਤੁਰਦਾ ਘਰੋਂ ਇਕੱਲਾ ਹੀ ਹੈ। ਮਨੁੱਖ ਕੰਮ ਤੇ ਜਾਂਦਾ ਨਾ, ਜਦੋਂ ਕੰਮ ਤੇ ਜਾਂਦਾ ਘਰੋਂ ਇਕੱਲਾ ਹੀ ਨਿਕਲਦਾ, ਰਾਹ ਦੇ ਵਿੱਚ ਬੜੇ ਲੋਕ ਮਿਲਦੇ ਨੇ, ਕੰਮ ਤੇ ਬੜੇ ਲੋਕ ਇਕੱਠੇ ਹੋ ਜਾਂਦੇ ਨੇ, ਉਦੋਂ ਅਸੀਂ ਕਦੇ ਨਹੀਂ ਕਿਹਾ ਮੈਂ ਇਕੱਲਾ, ਮੈਂ ਨਹੀਂ ਕੰਮ ਤੇ ਜਾਣਾ, ਉਦੋਂ ਕਦੇ ਇਹ ਸ਼ਬਦ ਨਹੀਂ ਅਸੀਂ ਵਰਤਿਆ। ਜਿਨ੍ਹਾਂ ਦਾ ਬੱਚਾ ਇੱਕ ਹੈ ਨਾ, ਉਹਨਾਂ ਨੇ ਕਦੇ ਨਹੀਂ ਆਖਿਆ ਕਿ ਸਾਡਾ ਬੱਚਾ ਇਕੱਲਾ, ਅਸੀਂ ਇਹਨੂੰ ਬਾਹਰ ਨਹੀਂ ਭੇਜਣਾ। ਪਰ ਜਿੱਥੇ ਸਤਿਗੁਰੂ ਜੀ ਦੇ ਪਾਵਨ ਸਿਧਾਂਤ ਦੀ ਗੱਲ ਆਉਂਦੀ ਹੈ, ਵਿਚਾਰ ਦੀ ਗੱਲ ਆਉਂਦੀ ਹੈ, ਜਿੱਥੇ ਗੁਰੂ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਸਿਧਾਂਤ ਤੇ ਖੜਨ ਦੀ ਗੱਲ ਆਉਂਦੀ ਹੈ, ਗੱਲ ਕਰਨ ਦੀ ਗੱਲ ਆਉਂਦੀ ਹੈ, ਜਿੱਥੇ ਟੋਕਣ ਦੀ ਗੱਲ ਆਉਂਦੀ ਹੈ, ਰੋਕਣ ਦੀ ਗੱਲ ਆਉਂਦੀ ਹੈ, ਉੱਥੇ ਪਤਾ ਨਹੀਂ ਕਿਉਂ ਬੰਦਾ ਇਕੱਲਾ ਹੋ ਜਾਂਦਾ। ਹੁੰਦਾ ਕਿ ਨਹੀਂ ਜੀ? ਇਹਦੇ ਆਪਾਂ ਇਕੱਲੇ ਕੀ ਕਰ ਸਕਦੇ ਹਾਂ? ਸਾਡਾ ਤੇ ਇਤਿਹਾਸ ਹੀ ਬੜਾ ਮਹਾਨ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜਿੱਦਣ ਲੋਕਾਂ ਨੂੰ ਸੱਚ ਦੀ ਆਵਾਜ਼ ਦਿੱਤੀ ਸੀ, ਜਾਂ ਭਗਤ ਕਬੀਰ ਸਾਹਿਬ ਜੀ ਨੇ, ਬਾਬਾ ਫਰੀਦ ਜੀ ਨੇ, ਉਹਨਾਂ ਦੇ ਨਾਲ ਬਹੁਤਾ ਵੱਡਾ ਕਾਫਲਾ ਨਹੀਂ ਸੀ। ਅੱਜ ਜੋ ਅੱਜ ਸਿੱਖ ਕੌਮ ਆ ਜਾਂ ਮਨੁੱਖਤਾ ਹੈ, ਇਹਦੇ ਵਿੱਚ ਬਾਬਾ ਕਬੀਰ ਜੀ ਦਾ ਬੜਾ ਯੋਗਦਾਨ ਹੈ। ਜਿਹੜੇ ਇਕੱਲੇ ਸੀ ਉਹਨਾਂ ਦਾ ਬਹੁਤ ਯੋਗਦਾਨ ਹੈ ਐਡੇ ਵੱਡੇ ਕਾਫਲੇ ਦੇ ਵਿੱਚ। ਅੱਜ ਗੁਰੂ ਨਾਨਕ ਸਾਹਿਬ ਜੀ ਤੁਰੇ ਤੇ ਇਕੱਲੇ ਸੀ, ਕਾਫਲਾ ਬਣਦਾ ਗਿਆ, ਵੇਖੋ ਅੱਜ ਕਿੱਡਾ ਵੱਡਾ ਕਾਫਲਾ ਬਣ ਗਿਆ ਸਿੱਖ ਕੌਮ ਦਾ। ਪਰ ਯੋਗਦਾਨ ਇਕੱਲੇ ਬੰਦੇ ਤੋਂ ਸ਼ੁਰੂ ਹੋਇਆ। ਸਾਡੀ ਕਮਜ਼ੋਰੀ ਕੀ ਹੈ? ਅਸੀਂ ਜਿੱਥੇ ਵੀ ਕੋਈ ਗੁਰੂ ਦੀ ਗੱਲ ਜਾਂ ਵੈਸੀ ਸੱਚਾਈ ਦੀ ਗੱਲ, ਧਰਮ ਦੀ ਗੱਲ ਆਉਂਦੀ, ਅਸੀਂ ਪੱਲਾ ਝਾੜਦੇ, ਉੱਥੇ ਇਹ ਗੱਲ ਕਹੇਗੀ ਕਿ ਮੈਂ ਇਕੱਲਾ ਕੀ ਕਰ ਸਕਦਾ। ਜਦੋਂ ਬੰਦਾ ਬੇਈਮਾਨੀ ਕਰਦਾ ਨਾ, ਉਦੋਂ ਇਕੱਲਾ ਹੀ ਕਰਦਾ, ਕੋਸ਼ਿਸ਼ ਕੀ ਕਰਦਾ ਭਲਾ ਦੂਜਾ ਕੋਈ ਦੇਖ ਨਾ ਲਵੇ, ਇਕੱਲਾ ਹੀ ਆਵਾਂ, ਉਹ ਵੀ ਇਹੋ ਹੀ ਭਾਲਦਾ ਇਕੱਲਾ ਆਵਾਂ। ਆਮ ਘਰਾਂ ਦੇ ਵਿੱਚ ਹਰੇਕ ਭਾਲਦਾ ਇਕੱਲਾ ਹੀ ਆਵਾਂ, ਦੂਜਾ ਭਰਾ ਨਾ ਹੋਵੇ, ਨਾ ਹਿੱਸਾ ਵੰਡਿਆ ਜਾਣਾ। ਹੁਣ ਬਾਬਾ ਕਬੀਰ ਜੀ ਨੇ ਬੜੀ ਪਿਆਰੀ ਗੱਲ ਸਮਝਾਈ, ਰੇ ਜਨ ਮਨ ਮਾਧੋ ਸਿਉਂ ਲਾਈਏ, ਹੇ ਮਨੁੱਖ ਆਪਣਾ ਮਨ ਉਸ ਪਰਮਾਤਮਾ ਦੇ ਨਾਲ ਜੋੜ। ਦੇਖੋ ਇੱਕ ਗੱਲ ਹੋਰ ਸਮਝੀਏ, ਮਸਲਾ ਇੱਥੇ ਮਨ ਦਾ ਏ, ਮਨ ਕਰਕੇ ਮਨ ਨੂੰ ਜੋੜਨ ਵਾਸਤੇ ਆਖਿਆ ਰੇ ਮਨ। ਆਪਣਾ ਮਨ ਉਸ ਪਰਮਾਤਮਾ ਦੇ ਉਪਦੇਸ਼ ਦੇ ਨਾਲ, ਗੁਰੂ ਦੇ ਉਪਦੇਸ਼ ਦੇ ਨਾਲ ਜੋੜ। ਰੇ ਜਨ ਮਨ ਮਾਧੋ ਸਿਉਂ ਲਾਈਏ, ਚਤੁਰਾਈ ਨਾ ਚਤੁਰਭੁਜ ਪਾਈਏ, ਰਹਾਓ ਵਾਲਾ ਬੰਦ ਹੈ, ਚਤੁਰਾਈਆਂ ਨਾ ਕਰ। ਚਤੁਰਾਈਆਂ ਸ਼ਬਦ ਕਿੱਡਾ ਪਿਆਰਾ ਹੈ, ਕਿਹੜਾ ਜੀ ਭਲਾ ਚਤੁਰਾਈ? ਹੁਣ ਅਸੀਂ ਤੇ ਸਿੱਖੀ ਇਹੋ ਜਿਹਾ ਬੰਦਾ, ਦੋ ਸਾਲ ਦਾ ਬੱਚਾ, ਤਿੰਨ ਸਾਲ ਦਾ ਬੱਚਾ ਸਿੱਖ ਹੀ ਚਤੁਰਾਈ ਰਿਹਾ, ਜਿਵੇਂ ਜਿਵੇਂ ਸਿੱਖ ਦਾ ਜਿਵੇਂ ਸਮਾਜ ਦੇ ਵਿੱਚ ਵਿਚਰਦਾ, ਘਰ ਵਿੱਚ ਵਿਚਰਦਾ ਨਾ, ਸਿੱਖ ਦੀ ਚਤਰਾਈ ਕਰਨੀ, ਫਿਰ ਚਤਰਾਈ ਇੰਨੀ ਕੁ ਪੱਕ ਜਾਂਦੀ ਜੀਵਨ ਦੇ ਵਿੱਚ, ਫਿਰ ਜਦੋਂ ਧਾਰਮਿਕ ਦੁਨੀਆਂ ਦੇ ਵਿੱਚ ਆਉਂਦਾ, ਫਿਰ ਜਦੋਂ ਫਿਰ ਕਮੇਟੀ ਦੇ ਵਿੱਚ ਆਉਂਦਾ, ਧਾਰਮਿਕ ਦੁਨੀਆਂ ਦੇ ਵਿੱਚ ਆਉਂਦਾ, ਧਾਰਮਿਕ ਜਗ੍ਹਾ ਦੇ ਉੱਤੇ ਆਉਂਦਾ, ਉੱਥੇ ਵੀ ਚਤਰਾਈ ਕਰਦਾ। ਫਿਰ ਇੱਥੋਂ ਗਾਂਹ ਨਿਕਲ ਕੇ ਫਿਰ ਗੁਰੂ ਦੇ ਨਾਲ ਵੀ ਚਤਰਾਈ ਕਰਦਾ। ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਮਨ ਜਿੱਦਣ ਅਕਾਲ ਦੇ ਨਾਲ ਜੁੜ ਗਿਆ, ਸੱਚ ਦੇ ਨਾਲ ਜੁੜ ਗਿਆ, ਗੁਰੂ ਦੇ ਨਾਲ ਜੁੜ ਗਿਆ, ਇਹਦੀਆਂ ਸਾਰੀਆਂ ਚਤਰਾਈਆਂ ਖਤਮ ਹੋ ਜਾਣੀਆਂ ਸਾਰੀਆਂ ਹੀ। ਕਿਉਂਕਿ ਚਤਰਾਈ ਦੇ ਨਾਲ ਬੰਦਾ ਆਪਣਾ ਆਪ ਵਿਖਾ ਸਕਦਾ, ਪਰ ਚਤਰਾਈ ਦੇ ਨਾਲ ਗੁਰੂ ਨੂੰ ਪ੍ਰਸੰਨ ਨਹੀਂ ਕਰ ਸਕਦਾ। ਹੁੰਦਾ ਨਾ ਕਈ ਵਾਰੀ ਪੰਜ ਸੱਤ ਜਾਣੇ ਕੰਮ ਕਰਦੇ ਹੋਣ, ਪੰਜ ਸੱਤ ਜਾਣੇ ਇੱਕ ਜਗ੍ਹਾ ਤੇ, 40 ਜਾਣੇ ਕਰਦੇ ਹੋਣ, 50 ਜਾਣੇ ਕਰਦੇ ਹੋਣ। ਕਈਆਂ ਨੂੰ ਆਦਤ ਹੁੰਦੀ ਹੈ ਜਦੋਂ ਮਾਲਕ ਆਉਣਾ ਹੋਵੇ ਨਾ, ਮਾਲਕ ਪਹਿਲਾਂ ਬੈਠੇ ਰਹਿੰਦੇ ਆ, ਜਦੋਂ ਵੇਖ ਲਿਆ ਕੈਮਰੇ 'ਚ ਵੇਖ ਲਿਆ ਜਾਂ ਵੈਸੇ ਵੇਖ ਲਿਆ ਕਿ ਮਾਲਕ ਦੀ ਗੱਡੀ ਆ ਗਈ, ਭੱਜ ਕੇ ਕੰਮ ਕਰਨਾ ਸ਼ੁਰੂ ਕਰ ਦਿੰਦੇ, ਉਹਨੂੰ ਕੀ ਕਹਿੰਦੇ ਭਲਾ? ਚਤਰਾਈ। ਸੋਚਦਾ ਕੀ ਭਲਾ ਬੰਦਾ ਕਿ ਮਾਲਕ ਜਿਹੜਾ ਖੁਸ਼ ਹੋ ਜੂ, ਬਈ ਆਹ ਤਾਂ ਬੰਦਾ ਕੰਮ ਕਰਦਾ ਹੀ ਬੜਾ, ਜਦੋਂ ਵੇਖੀ ਦਾ ਉਦੋਂ ਹੀ ਕੰਮ ਕਰ ਰਿਹਾ ਹੁੰਦਾ। ਤੇ ਕਬੀਰ ਸਾਹਿਬ ਕਹਿੰਦੇ, ਚਤਰਾਈਆਂ ਦੇ ਨਾਲ ਦੁਨੀਆਂ ਖੁਸ਼ ਹੋ ਸਕਦੀ ਹੈ, ਸਮਾਜ ਖੁਸ਼ ਹੋ ਸਕਦਾ, ਪਰ ਨਿਰੰਕਾਰ ਖੁਸ਼ ਨਹੀਂ ਹੋ ਸਕਦਾ। ਮਨੁੱਖ ਆਇਆ ਸੀ ਪਰਮਾਤਮਾ ਨੂੰ ਖੁਸ਼ ਕਰਨ ਵਾਸਤੇ, ਮਨੁੱਖ ਆਇਆ ਸੀ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ। ਅੱਜ ਸਾਰਾ ਜ਼ੋਰ ਲੱਗਾ ਹੋਇਆ ਸਾਡਾ ਲੋਕਾਂ ਨੂੰ ਖੁਸ਼ ਕਰਨ ਵਿੱਚ, ਸਾਰਾ ਜਿਹੜਾ ਕੋਈ ਆਪਣੇ ਬੌਸ ਨੂੰ ਖੁਸ਼ ਕਰਦਾ, ਕੋਈ ਸਮਾਜ ਵਿੱਚ ਕਿਸੇ ਨੂੰ ਖੁਸ਼ ਕਰ ਰਿਹਾ, ਕੋਈ ਰਿਸ਼ਤੇਦਾਰੀ ਨੂੰ ਖੁਸ਼ ਕਰ ਰਿਹਾ, ਸਾਰੇ ਇੱਕ ਦੂਜੇ ਨੂੰ ਖੁਸ਼ ਕਰ ਰਹੇ ਨੇ, ਪਰ ਖੁਸ਼ ਨਹੀਂ ਕਦੇ ਵੀ ਹੋਇਆ ਰੱਜ ਨਾਲ ਕੋਈ ਜੀਵ ਆ। ਕਦੇ ਵੀ ਕੋਈ ਖੁਸ਼, ਜਿੰਨਾ ਮਰਜ਼ੀ ਖੁਸ਼ ਕਰਨ ਦੀ ਕੋਸ਼ਿਸ਼ ਕਰੋ, ਖੁਸ਼ ਕਦੇ ਵੀ ਨਹੀਂ ਕੋਈ ਹੋਏਗਾ। ਤੇ ਬਾਬਾ ਕਬੀਰ ਜੀ ਆਖਦੇ, ਚਤੁਰਾਈ ਨਾ ਚਤਰ ਭੁਜ ਪਾਈਏ, ਚਾਰਾਂ ਚਵਾਂ ਬਾਹਾਂ ਵਾਲਾ ਜਿਹੜਾ ਚਾਰੇ ਪਾਸੇ ਜਿਹੜਾ ਜਿਹਦਾ ਪਸਾਰਾ ਹੈ, ਕਹਿੰਦੇ ਚਤੁਰਾਈ ਦੇ ਨਾਲ ਨਹੀਂ ਮਿਲਦਾ ਕਦੇ ਵੀ। ਉਹ ਲਿਖਿਆ ਨਾ ਬਾਣੀ ਚ, ਆਹਰ ਸਭ ਕਰਦਾ ਫਿਰੇ, ਆਹਰ ਤਿੰਨ ਸ਼ਬਦ ਆਏ ਜੀ ਆਹਰ ਇਸ ਸਲੋਕ ਦੇ ਵਿੱਚ, ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ, ਸਾਰੇ ਆਹਰ ਬਹੁ ਵਚਨ, ਸਾਰੇ ਹੀ ਕੰਮ ਕਰਦਾ ਫਿਰਦਾ ਬੰਦਾ, ਸਾਰੇ ਹੀ ਕੰਮ ਆਹਰ ਬੜਿਆਂ ਕੰਮਾਂ 'ਚ ਲੱਗਾ ਹੋਇਆ, ਪਰ ਇੱਕ ਆਹਰ ਨਹੀਂ ਕਰਦਾ। ਕਹਿੰਦੇ ਗੁਰੂ ਨੂੰ ਖੁਸ਼ ਕਰਨ ਵਾਲਾ, ਗੁਰੂ ਨੂੰ ਪ੍ਰਸੰਨ ਕਰਨ ਵਾਲਾ। ਹੁਣ ਗੁਰੂ ਪ੍ਰਸੰਨ ਕਿਵੇਂ ਹੋਏਗਾ? ਹੁਣ ਗੁਰੂ ਪ੍ਰਸੰਨ ਤਾਂ ਹੋਏਗਾ ਜਦੋਂ ਗੁਰੂ ਵਾਲੇ ਕੰਮ ਕਰਾਂਗੇ, ਕਿਉਂਕਿ ਗੁਰੂ ਆਮ ਵਿਅਕਤੀ ਥੋੜ੍ਹਾ ਹੈ। ਅਕਾਲ ਪੁਰਖ ਦੇ ਤਾਂ ਹੀ ਖੁਸ਼ ਹੋਏਗਾ ਨਾ ਜਦੋਂ ਉਹਦੇ ਦੱਸੇ ਹੋਏ ਗੁਣਾਂ ਤੇ ਚੱਲਾਂਗੇ। ਬਾਪ ਕਦੋਂ ਖੁਸ਼ ਹੁੰਦਾ? ਜਦੋਂ ਬੱਚਾ ਉਹਦੇ ਕਹੇ ਹੋਏ ਕੰਮ ਕਰਦਾ। ਮਾਂ ਕਦੋਂ ਖੁਸ਼ ਹੁੰਦੀ? ਜਦੋਂ ਕਹੇ ਹੋਏ ਕੰਮ ਧੀ ਕਰਦੀ ਹੈ, ਉਦੋਂ ਖੁਸ਼ ਹੁੰਦੀ। ਤੇ ਗੁਰੂ ਪਰਮਾਤਮਾ ਕਦੋਂ ਖੁਸ਼ ਹੋਏਗਾ? ਜਦੋਂ ਦੱਸੇ ਹੋਏ ਗੁਰੂ ਦੇ ਨਿਯਮਾਂ ਤੇ ਮਨੁੱਖ ਚੱਲੇਗਾ, ਉਦੋਂ ਖੁਸ਼ ਹੋਏਗਾ, ਉਦੋਂ ਪ੍ਰਸੰਨਤਾ ਹੋਏਗੀ, ਉਦੋਂ ਖੁਸ਼ ਹੋਏਗਾ। ਪਰ ਸਤਿਗੁਰੂ ਜੀ ਦੀ ਬਾਣੀ ਆਖਦੀ, ਭਗਤ ਕਬੀਰ ਸਾਹਿਬ ਕਹਿੰਦੇ, ਸਾਰਾ ਜ਼ੋਰ ਚਤਰਾਈ ਤੇ ਲੱਗਾ ਹੋਇਆ, ਚਤਰਾਈ ਤੇ। ਬੰਦੇ ਨੂੰ ਆਪਣਾ ਆਪ ਦਿਖਾਉਣ ਵਾਸਤੇ ਵੀ ਚਤਰਾਈ ਕਰਨੀ ਪੈਂਦੀ ਹੈ ਕਿ ਮੇਰੇ ਤੋਂ ਸੋਹਣਾ ਨਾ ਲੱਗੇ ਕੋਈ, ਜਿੰਨੀ ਵੀ ਕੋਸ਼ਿਸ਼ ਹੋਵੇ ਮੈਂ ਕਰ ਲਵਾਂ, ਇਹ ਵੀ ਚਤਰਾਈ ਹੈ। ਤੇ ਕਬੀਰ ਸਾਹਿਬ ਕਹਿੰਦੇ, ਚਤਰਾਈ ਦੇ ਨਾਲ ਜੋ ਮਰਜ਼ੀ ਕਰ ਸਕਦਾ ਤੂੰ, ਪਰ ਉਹ ਗੁਣ ਜਿਹੜੇ ਉਹ ਪਰਮਾਤਮਾ ਵਾਲੇ ਤੇਰੇ ਜੀਵਨ ਦੇ ਵਿੱਚ ਨਹੀਂ ਆਉਂਦੇ। ਤਾਂ ਹੀ ਉਹਦੀ ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਵਿਰਲਾ ਬੂਝੇ ਕੋਏ, ਜਿਤ ਆਹਰ ਜਗ ਉਧਰੇ। ਜਿਹੜੇ ਆਹਰ ਦੇ ਨਾਲ ਸਮਾਜ ਦੇ ਵਿੱਚ ਚੰਗੇ ਗੁਣ ਪੈਦਾ ਹੋਣੇ ਸਨ, ਸਮਾਜ ਚੰਗਾ ਹੋਣਾ ਸੀ, ਉਹ ਆਹਰ ਤੂੰ ਕੀਤਾ ਹੀ ਕੋਈ ਨਹੀਂ। ਹੁਣ ਦੇਖੋ, ਇੱਕ ਵਿਅਕਤੀ ਉਹ ਜਿਹੜਾ ਜੀ ਨਿੱਤ ਬਾਣੀ ਪੜ੍ਹਦਾ, ਨਿੱਤ ਗੁਰਦੁਆਰੇ ਜਾਂਦਾ, ਤੇ ਦੂਸਰਾ ਵਿਅਕਤੀ ਉਹ ਜਿਹੜਾ ਕਿ ਬਾਣੀ ਵੀ ਹਿਸਾਬ ਦੀ ਪੜ੍ਹਦਾ ਥੋੜੀ ਬਾੜੀ, ਤੇ ਕਦੇ ਕਦੇ ਕਿਤੇ ਗੇੜਾ ਮਾਰ ਲੈਂਦਾ। ਹੁਣ ਜਿਹੜਾ ਨਿੱਤ ਬਾਣੀ ਪੜ੍ਹਦਾ ਨਾ, ਉਹਦੇ ਸਾਹਮਣੇ ਜੋ ਕੁਝ ਮਰਜ਼ੀ ਹੋ ਜਾਵੇ, ਕਹਿੰਦਾ ਮੈਨੂੰ ਇਹਦੀ ਕੋਈ ਲੋੜ ਨਹੀਂ। ਹਨਾ, ਗਲੀ ਦੇ ਵਿੱਚ ਪਾਣੀ ਆ ਗਿਆ, ਸੜਕ ਤੇ ਪਾਣੀ ਆ ਗਿਆ, ਉਹ ਹੱਥ ਲਾਉਣ ਨੂੰ ਤਿਆਰ ਨਹੀਂ, ਕਹਿੰਦਾ ਮੇਰਾ ਪਾਠ ਕਰਨ ਦਾ ਟਾਈਮ ਹੋਇਆ। ਆਹਰ ਤੇ ਬੜੇ ਕਰਦਾ ਫਿਰਦਾ, ਗੁਰੂ ਦੇ ਨਾਲ ਆਹਰ ਤੇ ਬੜੇ ਕਰਦਾ, ਪਰ ਜਿਹੋ ਜੇ ਆਹਰ ਕਰਦਾ ਨਾ, ਉਹੋ ਜੇ ਆਹਰ ਹੋ ਨਹੀਂ ਰਹੇ ਅੱਜ। ਆਹਰ ਕੀ ਹੈ ਜੀ? ਆ ਜੋ ਸਾਡਾ ਜੇ ਰਸਮੀ ਬਣ ਗਿਆ ਨਾ, ਰਸਮੀ ਸਾਰਾ ਰਸਮੀ ਬਣ ਗਿਆ, ਸਾਰਾ ਆਹਰ ਹੀ ਹੈ। ਜਿੰਨਾ ਵੀ ਅਸੀਂ ਗੁਰੂ ਪਾਤਸ਼ਾਹ ਜੀ ਦੇ ਨਾਲ ਕੰਮ ਕਰ, ਬਹੁਤਾ ਸਾਡਾ ਰਸਮੀ ਬਣ ਗਿਆ। ਰਸਮੀ ਕੰਮ ਕਰਨ ਦੇ ਵਿੱਚੋਂ ਗੁਣ ਪ੍ਰਗਟ ਹੋਣੇ ਚਾਹੀਦੇ ਸੀ, ਕੁਝ ਨਾ ਕੁਝ ਜੀਵਨ ਦੇ ਵਿੱਚ ਸੋਝੀ ਸਮਝ ਆਉਣੀ ਚਾਹੀਦੀ ਸੀ। ਜੇ ਕੁਝ ਆ ਨਹੀਂ ਨਾ ਰਿਹਾ, ਸਮਝੋ ਬੰਦਾ ਰਸਮ ਪੂਰੀ ਕਰਕੇ ਚਲਾ ਗਿਆ। ਰਸਮ ਜਿੱਤ ਆਹਰ ਜੱਗ ਉਧਰੇ ਵਿਰਲਾ ਬੁੱਝੇ ਕੋਏ। ਕੋਈ ਵਿਰਲਾ ਇਨਸਾਨ ਹੀ ਇਸ ਗੱਲ ਦੀ ਸਮਝ ਰੱਖਦਾ ਏ ਜਿਕੇ ਪ੍ਰਮਾਤਮਾ ਦੇ ਆਹਰ ਕਰਨ ਦੇ ਨਾਲ, ਗੁਰੂ ਵਾਲਾ ਆਹਰ ਕਰਨ ਦੇ ਨਾਲ ਜੀਵਨ ਦੇ ਵਿੱਚ ਬੜੇ ਗੁਣ ਆਉਂਦੇ ਨੇ। ਸ਼ਬਦ ਦਾ ਪਹਿਲਾ ਬੰਦ ਹੈ, ਕਿਆ ਜਪ, ਕਿਆ ਤਪ, ਕਿਆ ਵਰਤ, ਪੂਜਾ। ਹੁਣ ਕਬੀਰ ਸਾਹਿਬ ਜੀ ਨੇ ਕਿੰਨੀਆਂ ਗੱਲਾਂ ਗਿਣ ਕੇ ਰੱਖ ਦਿੱਤੀਆਂ। ਬੜਾ ਬੜਾ ਜ਼ੋਰ ਲੱਗਾ ਸੀ ਲੋਕਾਂ ਦਾ ਉਸ ਸਮੇਂ ਵਿੱਚ ਵੀ, ਆਹ ਸਾਰਾ ਕੁਝ ਕਰਨਾ, ਜਪ ਕਰਨਾ, ਮਨ ਨੂੰ ਹੱਠ ਦੇ ਕੇ, ਮਨ ਨੂੰ ਕਸ਼ਟ ਦੇ ਕੇ, ਮਨ ਨੂੰ ਪਰੇਸ਼ਾਨ ਕਰਕੇ। ਬੈਠਾ ਨਹੀਂ ਜਾ ਰਿਹਾ, ਫਿਰ ਵੀ ਕੋਸ਼ਿਸ਼ ਕੀਤੀ ਜਾ ਰਹੀ ਕਿ 10 ਮਿੰਟ ਹੋਰ ਲੱਗ ਜਾਣ, ਸਿਮਰਨ ਤੇ ਲੱਗ ਜਾਣ, ਬਾਣੀ ਪੜ੍ਹਨ ਤੇ ਲੱਗ ਜਾਣ। ਕਬੀਰ ਸਾਹਿਬ ਜੀ ਕਹਿੰਦੇ, ਤੇਰਾ ਜਪ ਵੀ ਵਿਅਰਥ ਹੈ ਜਿਹੜਾ ਤੂੰ ਕਰਦਾ, ਤੇਰਾ ਤਪ ਵੀ ਵਿਅਰਥ ਹੈ ਜਿਹੜਾ ਤੂੰ ਤਪ ਕਰ ਰਿਹਾ, ਜਿਹੜਾ ਤੂੰ ਹੱਠ ਕਰ ਰਿਹਾ, ਤਪ ਕਰ ਰਿਹਾ ਜਿਹੜਾ ਤੂੰ ਹੱਠ ਕਰ ਰਿਹਾ। ਕੋਈ ਵੀ ਬਾਣੀ ਹੱਠ ਕਰਕੇ ਨਹੀਂ ਪੜ੍ਹੀ ਜਾਣੀ, ਬੱਚਾ ਨਹੀਂ ਨਾ ਮੰਨਦਾ। ਜੇ ਤੁਸੀਂ ਹੱਠ ਕਰੋਗੇ, ਜ਼ਬਰਦਸਤੀ ਕਰੋਗੇ, ਮਨ ਨਹੀਂ ਮੰਨਦਾ। ਹੁਣ ਮਨ ਨਹੀਂ ਮੰਨ ਰਿਹਾ, ਪਰ ਬੰਦਾ ਕਹਿੰਦਾ ਮੇਰੀ ਰੁਟੀਨ ਆ, ਇਹ ਟੁੱਟ ਜਾਣੀ ਆ, ਇਹਨੂੰ ਪੂਰੀ ਕਰਾਂ। ਠੀਕ ਹੈ, ਬਹੁਤ ਵਧੀਆ ਗੱਲ, ਰੁਟੀਨ ਪੂਰੀ ਹੋ ਰਹੀ ਹੈ, ਗਿਆਨ ਨਹੀਂ ਜੀਵਨ ਦੇ ਵਿੱਚ ਆਏਗਾ। ਤਾਂ ਹੀ ਤਾਂ ਬਾਬਾ ਕਬੀਰ ਜੀ ਕਹਿੰਦੇ, ਕਿਆ ਜਪ, ਕੀ ਫਾਇਦਾ ਤੇਰਾ ਜਪ ਕਰਨ ਦਾ, ਜੇ ਜਪ ਕਰਦਿਆਂ ਉਹ ਗੁਣ ਨਹੀਂ ਪੈਦਾ ਹੋਏ। ਕਿਆ ਤਪ, ਉਹ ਮਨ ਹੱਠ ਕਰਨ ਵਾਲੇ ਕੰਮ ਕਿਉਂ ਕਰ ਰਿਹਾ, ਜਿਹਦੇ ਕੰਮਾਂ ਦੇ ਨਾਲ ਤੇਰੇ ਜੀਵਨ ਦੇ ਔਗਣ ਨਹੀਂ ਖਤਮ ਹੋ ਰਹੇ। ਸਾਰਾ ਕੁਝ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ ਨਾ, ਆਪਣੇ ਆਪ ਹੀ ਅੰਦਰ ਸਾਰਾ ਕੁਝ ਪੈਦਾ ਹੋ ਜਾਂਦਾ। ਸਾਰਾ ਕੁਝ ਮਨੁੱਖ ਦੇ ਸਰੀਰ ਦੇ ਵਿੱਚ ਆ, ਸੁਰਤ ਦੇ ਵਿੱਚ। ਵਿਅਕਤੀ ਵੇਖਣ ਨੂੰ ਕਿੱਡਾ ਵਧੀਆ ਲੱਗਦਾ ਨਾ, ਕਿਤੇ ਦਿਖਦਾ ਗੁੱਸਾ, ਕਿਤੇ ਜਪ ਬੜੇ ਕਰਦਾ, ਹੱਠ ਬੜੇ ਕਰਦਾ, ਤਪ ਬੜੇ ਕਰਦਾ, ਵਰਤ ਬੜੇ ਰੱਖਦਾ ਏ, ਪੂਜਾ ਬੜੇ ਪ੍ਰਕਾਰ ਦੀ ਕਰਦਾ। ਬਾਹਰੋਂ ਦੇਖਣ ਨੂੰ ਲੱਗਦਾ ਜੀ ਕਿਤੇ ਗੁੱਸਾ ਲੱਗਦਾ ਕਿਸੇ ਬੰਦੇ ਦੇ, ਵੇਖੋ ਕਿੱਡੇ ਸੋਹਣੇ ਸਰੀਰ ਨੇ ਬੰਦੇ ਦੇ, ਗੁੱਸਾ ਕਿਤੇ ਨਹੀਂ ਲੱਗਦਾ, ਕਿ ਬਾਹਰੋਂ ਕਿਤੇ ਗੁੱਸਾ ਨਹੀਂ ਝਲਕਦਾ, ਕ੍ਰੋਧ ਨਹੀਂ ਝਲਕਦਾ ਬਾਹਰੋਂ। ਪਰ ਸਾਰਾ ਕੁਝ ਹੈ ਤੇ ਸਰੀਰ ਦੇ ਵਿੱਚ ਹੀ ਆ ਨਾ, ਤੇ ਦੱਸਣਾ ਵੀ ਸਰੀਰ ਨਹੀਂ ਹੈ, ਦੱਸਣਾ ਵੀ ਸਰੀਰ ਨਹੀਂ ਹੈ ਕਿ ਕ੍ਰੋਧ ਇਹਦੇ ਵਿੱਚ ਆ, ਹੰਕਾਰ ਇਹਦੇ ਵਿੱਚ ਆ, ਗੁੱਸਾ ਇਹਦੇ ਵਿੱਚ ਆ। ਜਿਸ ਦਿਨ ਇਸ ਚੀਜ਼ ਦੀ ਵਰਤੋਂ ਗਲਤ ਹੋਏਗੀ ਨਾ, ਉਸ ਦਿਨ ਜਾ ਕੇ ਇਹਨੇ ਨੁਕਸਾਨ ਕਰਨਾ। ਕਬੀਰ ਸਾਹਿਬ ਕਹਿੰਦੇ, ਜਪ ਬੜੇ ਕਰਦੇ ਸਨ ਲੋਕ, ਬੜੀਆਂ ਧੂਣੀਆਂ ਤੁਹਾ ਕੇ ਬੈਠਦੇ ਸਨ, ਬੜਿਆਂ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਸਨ, ਬੜੇ ਤਪ ਹੋ ਰਹੇ ਸਨ। ਜਿਹੜੇ ਤਪ ਉਹ ਲੋਕ ਕਰਦੇ ਸਨ, ਕਬੀਰ ਸਾਹਿਬ ਕਹਿੰਦੇ, ਉਹਨਾਂ ਦੇ ਵਿੱਚੋਂ ਵੀ ਕੋਈ ਫਾਇਦਾ ਨਹੀਂ ਹੋਇਆ। ਜਿਹੜੇ ਜਪ ਮੰਤਰਾਂ ਦੇ ਜਪ ਉਹ ਲੋਕ ਕਰਦੇ ਸਨ, ਮੰਤਰ ਪੜ੍ਹੀ ਜਾਣੇ, ਉਹਨਾਂ ਮੰਤਰਾਂ ਦੇ ਵਿੱਚ ਵੀ ਕੋਈ ਫਾਇਦਾ ਨਹੀਂ। ਤੇ ਜਿਹੜਾ ਜਪ ਅਸੀਂ ਕਰਦੇ ਹਾਂ ਅੱਜ, ਜੇ ਗੁਣ ਨਹੀਂ ਨਾ ਪੈਦਾ ਹੋਏ ਬਾਣੀ ਪੜ੍ਹਦਿਆਂ ਦੇ ਸਾਡੇ ਜੀਵਨ ਵਿੱਚ, ਜੇ ਗੁਣ ਨਹੀਂ ਪੈਦਾ ਹੋਏ ਤੇ ਕਬੀਰ ਸਾਹਿਬ ਜੀ ਦੀ ਗੱਲ ਬਿਲਕੁਲ ਸੱਚੀ, ਕੰਮ ਉਹਨਾਂ ਵਾਲਾ ਹੀ ਹੋ ਜਾਣਾ ਜਿਵੇਂ ਉਹ ਕਰਦੇ ਸਨ, ਜਿਹੜੇ ਮੰਤਰ ਉਹ ਪੜ੍ਹਦੇ ਸਨ। ਬਾਣੀ ਚ ਸਾਹਿਬ ਨੇ ਆਖਿਆ, ਕੋਈ ਮੁਗਲ ਨਾ ਹੋ ਆਂਦਾ, ਕਿ ਕੋਈ ਵੀ ਮੁਗਲ ਜਿਹੜਾ ਅੰਨਾ ਨਹੀਂ ਹੋਇਆ। ਬੜੇ ਜਪ ਤਪ ਉਹਨਾਂ ਕੀਤੇ, ਬੜੇ ਮੰਤਰ ਪੜ੍ਹੇ, ਬੜਾ ਕੁਝ ਕੀਤਾ ਉਹਨਾਂ, ਕਿ ਅਸੀਂ ਇੰਜ ਕਰਾਂਗੇ, ਅਸੀਂ ਇੰਜ ਕਰਾਂਗੇ, ਪਰ ਹੋਇਆ ਕੁਝ ਨਹੀਂ, ਕਿਉਂਕਿ ਜਪ ਤਪ ਕਰਨ ਦੇ ਨਾਲ ਕੁਝ ਨਹੀਂ ਹੋਣਾ। ਹੁਣ ਕੋਈ ਬੰਦਾ ਮੁਸ਼ਕਲ ਨੂੰ ਵੇਖ ਕੇ ਕਵੇ, ਮੈਂ ਜਪ ਕਰ ਰਿਹਾ, ਮੁਸ਼ਕਲ ਮੇਰੇ ਤੇ ਆਵੇ ਨਾ, ਮੁਸ਼ਕਲ ਮੇਰੇ ਕੋਲ ਨਾ ਆਵੇ, ਇਹ ਉਹਦਾ ਭੁਲੇਖਾ ਜਿਹਾ। ਕੋਈ ਵਿਅਕਤੀ ਇਹ ਗੱਲ ਕਵੇ, ਮੈਂ ਬੜਾ ਜਪ ਕਰਦਾ, ਮੈਂ ਬੜੀ ਬਾਣੀ ਪੜ੍ਹਦਾ, ਦੁੱਖ ਮੇਰੇ ਕੋਲ ਨਾ ਆਵੇ, ਇਹ ਵੀ ਉਹਦਾ ਭੁਲੇਖਾ ਜੇ। ਕਿਉਂਕਿ ਮਨੁੱਖ ਦੀ ਪਰਖੀ ਤਾਂ ਹੋਣੀ ਹੈ ਕਿ ਕਿੰਨੀ ਕੁ ਬਾਣੀ ਪੜ੍ਹਦਾ। ਬੜੇ ਲੋਕ ਐਸੇ ਨੇ ਜਿਨ੍ਹਾਂ ਦਾ ਪਿਆਰ ਬੜਾ ਗੁਰਬਾਣੀ ਦੇ ਨਾਲ, ਪਰ ਉਹਨਾਂ ਦਾ ਮਨ ਤਾਕਤਵਰ ਨਹੀਂ ਬਣਿਆ, ਮਨ ਵਿੱਚ ਦ੍ਰਿੜਤਾ ਨਹੀਂ ਆਈ, ਮਨ ਇੰਨਾ ਕੁ ਕਮਜ਼ੋਰ ਰਹਿ ਗਿਆ ਕਿ ਮਾੜੀ ਜਿਹੀ ਮੁਸ਼ਕਲ ਘੜੀ ਆਈ, ਮਾੜਾ ਜਿਹਾ ਮੁਸ਼ਕਲ ਕੋਈ ਸਮਾਂ ਆ ਗਿਆ, ਤੇ ਬੰਦਾ ਸਾਰੇ ਕੰਮ ਹੀ ਕਰ ਲੈਂਦਾ। ਪਤਾ ਤੇ ਉਦੋਂ ਲੱਗਦਾ ਆਪਾਂ ਨੂੰ ਸਾਰੇ, ਕੌਣ ਬੰਦਾ ਕਿੰਨਾ ਕੁ ਗੁਰੂ ਦੇ ਗਿਆਨ ਤੇ ਭਰੋਸਾ ਕਰਦਾ, ਕਿੰਨਾ ਕੁ ਭਰੋਸੇ ਗੁਰੂ ਦੇ ਭਰੋਸੇ ਯੋਗ ਬਣਿਆ, ਇਹ ਤੇ ਮੌਕੇ ਤੇ ਪਤਾ ਲੱਗਣਾ, ਗੱਲਾਂ ਦੇ ਨਾਲ ਨਹੀਂ ਪਤਾ ਲੱਗਦਾ। ਇਹ ਤਾਂ ਕੋਈ ਜਦੋਂ ਬੰਦੇ ਦਾ ਸਾਹਮਣੇ ਕੋਈ ਮੁਸ਼ਕਲ ਆਏਗੀ ਉਸ ਦਿਨ ਪਤਾ ਲੱਗਣਾ। ਤਾਂ ਹੀ ਕਬੀਰ ਸਾਹਿਬ ਕਹਿੰਦੇ, ਜਪ ਤਪ ਬਹੁਤ ਹੋ ਰਹੇ ਨੇ, ਕਿਆ ਵਰਤ ਪੂਜਾ, ਬੜੇ ਵਰਤ ਰੱਖੇ ਜਾ ਰਹੇ ਨੇ, ਬੜਾ ਵੱਡੇ ਵੱਡੇ ਲੰਬੇ ਲੰਬੇ ਵਰਤ ਰੱਖ ਕੇ ਬੈਠਾ। ਸੁਣਿਆ ਸੀ ਕੋਈ ਦੋ ਦਿਨ ਦਾ ਵਰਤ ਰੱਖਦਾ, ਕੋਈ ਚਾਰ ਦਿਨ ਦਾ, ਪਰ ਜਿਹੜੀ ਗੱਲ ਕਬੀਰ ਸਾਹਿਬ ਜੀ ਨੇ ਕਹੀ, ਕਹਿੰਦੇ ਕੋਈ ਤਾਂ 50-50 ਸਾਲ ਦੇ ਵਰਤ ਰੱਖੀ ਫਿਰਦੇ ਆ। ਵਰਤ ਰੱਖਣਾ ਭਾਵ ਸੱਚ ਦਾ ਉਪਦੇਸ਼ ਜੀਵਨ ਦੇ ਵਿੱਚ ਨਾਲ ਲੈ ਕੇ ਆਉਣਾ। ਛੋਡੇ ਅੰਨ, ਜੀਵਾਤਮਾ ਨੇ ਸੱਚ ਵਾਲਾ ਗਿਆਨ ਰੂਪੀ ਅੰਨ ਛੱਡਿਆ ਹੋਇਆ, ਅੰਨ ਛੱਡਿਆ, ਕਰੇ ਪਖੰਡ ਤੇ ਕਰਦੀ ਕੀ ਭਲਾ, ਪਖੰਡ ਕਰਦੀ ਹੈ, ਅੰਨ ਨਹੀਂ ਖਾਂਦੀ। ਵੇਖੋ ਜੀਵ ਇਸਤਰੀ ਅੰਨ ਨਹੀਂ ਖਾ ਰਹੀ, ਗੁਰੂ ਦੀ ਉਪਦੇਸ਼ ਨਹੀਂ ਲੈ ਰਹੀ, ਗਿਆਨ ਨਹੀਂ ਗ੍ਰਹਿਣ ਕਰ ਰਹੀ, ਅੰਨ ਛੱਡਿਆ ਹੋਇਆ, ਪਖੰਡ ਕਰਦੀ ਹੈ, ਕਹਿੰਦੀ ਮੈਂ ਵਰਤ ਰੱਖ ਕੇ ਬੈਠੀ ਹਾਂ। ਜੀਵ ਇਸਤਰੀ ਕਹਿ ਰਹੀ ਹੈ, ਕਹਿੰਦੀ ਮੈਂ ਵਰਤ ਰੱਖਿਆ ਹੋਇਆ ਵਰਤ, ਤੇ ਗੁਰਮਤ ਆਖਦੀ ਇੱਦਾਂ ਵਰਤ ਰੱਖਣ ਨਾਲ ਕੁਝ ਨਹੀਂ ਬਣਦਾ, ਤੇਰਾ ਇਹ ਤੇਰਾ ਭੁਲੇਖਾ, ਤੇਰਾ ਵਹਿਮ ਹੈ। ਹੁਣ ਵੇਖੋ ਕਿੱਡੇ ਲੰਮੇ ਲੰਮੇ ਵਰਤ ਆ। ਹੋ ਸਕਦਾ ਕਿਸੇ ਦੀ ਇਸਤਰੀ ਨੇ ਦੋ ਦਿਨ ਦਾ ਵਰਤ ਰੱਖਿਆ ਹੋਵੇ ਇੱਕ ਦਿਨ ਦਾ, ਤੇ ਗੁਰਮਤ ਆਖਦੀ ਹੈ ਬੜਾ ਲੰਮਾ ਲੰਮਾ ਵਰਤ ਹੈ, ਤੇ ਕਿਸੇ ਦੇ 40 ਸਾਲ ਨੰਘੇ ਵਰਤ ਰੱਖਿਆ। ਜੀਵ ਇਸਤਰੀ ਨੇ ਗਿਆਨ ਲਿਆ ਹੀ ਨਹੀਂ, ਛਕਿਆ ਹੀ ਨਹੀਂ, ਖਾਧਾ ਹੀ ਨਹੀਂ ਗਿਆਨ। ਛੋਡੇ ਅੰਨ, ਕਰੇ ਪਖੰਡ, ਪਖੰਡ ਕਰਦੀ ਫਿਰਦੀ ਹੈ ਉਹ ਜੀਵ ਇਸਤਰੀ। ਨਾ ਉਹ ਸੁਹਾਗਣ, ਨਾ ਉਹ ਰੰਡ, ਨਾ ਸੁਹਾਗਣੀਏ, ਨਾ ਉਹਦਾ ਪਰਮਾਤਮਾ ਦੇ ਨਾਲ ਗਿਆਨ ਦੇ ਨਾਲ ਮੇਲ ਹੀ ਹੋ ਸਕਿਆ, ਤੇ ਨਾ ਉਹ ਰੰਡੀ ਅੱਧ ਵਿਚਕਾਰੇ ਤੁਰੀ ਫਿਰਦੀ ਹੈ। ਮਿਲਦੀ ਵੀ ਰੋਜ਼ ਆ ਤੇ ਮਿਲਿਆ ਵੀ ਨਹੀਂ ਜਾਂਦਾ, ਦੇਖਦੀ ਵੀ ਰੋਜ਼ ਆ ਦਿਖਦਾ ਵੀ ਨਹੀਂ, ਸੁਹਾਗਣ ਵੀ ਨਹੀਂ ਹੈ ਤੇ ਰੰਡੀ ਵੀ ਨਹੀਂ ਹੈ। ਵੇਖੋ ਕਿੱਡਾ ਕਸੂਤਾ ਵਰਤ ਰੱਖ ਕੇ ਬਹਿ ਗਈ, ਵੇਖੋ ਲੰਮਾ ਵਰਤ। ਵਿਖਾਵਾ ਕੀ ਕਰਦੀ ਹੈ, ਸ਼ਿੰਗਾਰ ਕਿਹੜਾ ਭਲਾ, ਸੁਹਾਗਣਾ ਵਾਲਾ। ਸ਼ਿੰਗਾਰ ਦੇ ਵਿੱਚ ਕੋਈ ਕਵੀ ਨਹੀਂ, ਸ਼ਿੰਗਾਰ ਦੇ ਵਿੱਚ ਕੋਈ ਕਵੀ ਨਹੀਂ। ਘਰ ਵਿੱਚ ਪੂਰਾ ਸ਼ਿੰਗਾਰ ਵਾਲਾ ਡੱਬਾ ਰੱਖਿਆ ਹੋਇਆ, ਸੁਖਣੀ ਸਾਹਿਬ ਦਾ ਗੁੜਕਾ ਸ਼ਿੰਗਾਰ ਵਾਲਾ ਡੱਬਾ ਵੇਖੋ ਕਈਆਂ ਦੇ ਘਰ ਵਿੱਚ। ਇੱਕ ਨਾ ਪਰਿਵਾਰ ਸੀ, ਉਹ ਭੈਣ ਨੇ ਗੱਲ ਦੱਸੀ ਕਿਸੇ ਨੂੰ, ਆਪਣੇ ਰਿਸ਼ਤੇਦਾਰ ਨੂੰ, ਉਹਨਾਂ ਦੇ ਕੋਲੋਂ ਐਸੀ ਸੁਣੀ। ਉਹ ਕਹਿੰਦੀ ਕਿ ਜਦੋਂ ਰਿਸ਼ਤਾ ਕੀਤਾ ਨਾ ਮੇਰਾ, ਅੱਜ ਆਪਾਂ ਵੀ ਵੇਖਿਓ ਆਪਾਂ ਭਲਾ ਕੀ ਵੇਖਦੇ ਜੀ, ਪਰਿਵਾਰ ਬੜਾ ਵਧੀਆ ਜੀ। ਕੀ ਕਰਦਾ ਪਰਿਵਾਰ ਜੀ, ਬਾਣੀ ਬੜੀ ਪੜ੍ਹਦਾ। ਇਹ ਕੋਈ ਗੱਲ ਥੋੜਾ ਏ, ਤੁਸੀਂ ਹੈਰਾਨ ਨਾ ਹੋਇਓ, ਇਹ ਕੋਈ ਗੱਲ ਨਹੀਂ ਹੈਗੀ। ਕਿਹੜੀ ਭਲਾ, ਬਾਣੀ ਬੜੀ ਪੜ੍ਹਦਾ। ਅਸੀਂ ਇੱਥੇ ਆਣ ਕੇ ਡਿੱਗਦੇ, ਇੱਥੇ ਆਣ ਕੇ ਬਾਣੀ ਤੇ ਸਾਰਿਆਂ ਨੇ, ਨਿਰਮਲਿਆਂ ਨੇ ਬਾਣੀ ਬਹੁਤ ਪੜ੍ਹੀ ਹੈ ਜੀ, ਵਿਦਵਾਨ ਬੜੇ ਉਹਨਾਂ ਚੋਂ। ਡੇਰਿਆਂ ਦੇ ਵਿੱਚ ਜਿੰਨੀ ਬਾਣੀ ਡੇਰਿਆਂ ਚ ਪੜ੍ਹੀ ਜਾ ਰਹੀ, ਕਿਤੇ ਵੀ ਨਹੀਂ ਪੜ੍ਹੀ ਜਾਂਦੀ। 2 ਮਹੀਨੇ ਨੀ ਸੁਖਣੀ ਸਾਹਿਬ ਦੇ ਗੁੜਕੇ ਕੱਢਦੇ, ਘਸ ਜਾਂਦੇ ਸਾਰੇ। ਕਹਿੰਦੇ ਜਦੋਂ ਆਏ ਨਾ ਘਰੇ, ਸਾਡੇ ਘਰ ਵਾਲੇ ਵੀ ਕਹਿੰਦੇ ਥੋੜਾ ਜਿਹਾ ਬਜ਼ੁਰਗ ਜਿਹੜੇ ਇੱਦਾਂ ਹੀ ਸੀ, ਦੱਸ ਪਈ ਕਿ ਪਰਿਵਾਰ ਬੜਾ ਵਧੀਆ। ਨੋਟ ਕਰਿਓ, ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣਾ ਪੈਣਾ, ਜੋ ਕਿਹੜੀਆਂ ਗੱਲਾਂ ਦਾ, ਕਿਸੇ ਦੇ ਲਾਲਚ ਤੇ ਨਾ ਜੋ ਕਿ ਉਹਨਾਂ ਨੇ ਅੰਮ੍ਰਿਤ ਛਕੇ ਹੋਏ ਤੇ ਬਾਣੀ ਬੜੀ ਪੜ੍ਹਦੇ ਆ, ਡੋਬ ਦਿੰਦੇ ਕਈ ਵਾਰੀ। ਇਹੋ ਜਿਹੇ ਵੀ ਹੈਗੇ ਜੀ, ਇਹ ਉਹ ਆ ਜਿਹੜੇ ਅੱਖਾਂ ਮੀਟ ਕੇ ਬੈਠੇ ਹੋਏ ਆ, ਬਾਹਰੋਂ ਬਾਹਰੋਂ ਸ਼ਿੰਗਾਰ ਕਰਕੇ ਬੈਠੇ ਹੋਏ। ਮੈਂ ਤੁਹਾਨੂੰ ਬੇਨਤੀ ਕੀਤੀ ਨਾ ਕਿ ਡੱਬਾ ਬੜਾ ਵੱਡਾ ਘਰੇ ਸ਼ਿੰਗਾਰ ਵਾਲਾ, ਵਿਖਾਵਾ ਕਿਹੜਾ, ਸੁਹਾਗਣ ਵਾਲਾ। ਤੇ ਗੁਰਬਾਣੀ ਆਖਦੀ ਨਾ ਸੁਹਾਗਣੀ ਹੈ ਤੇ ਨਾ ਦੂਜੇ ਬੰਨੇ ਦੀ ਆ। ਹੁਣ ਕਹਿੰਦੇ, ਉਹਨਾਂ ਦੱਸਿਆ, ਕਹਿੰਦੇ ਕਿ ਚਲੋ ਠੀਕ ਹੈ, ਘਰਦਿਆਂ ਨੇ ਰਿਸ਼ਤਾ ਕਰਦਾ। ਹਰ ਇੱਕ ਦੀ ਸੋਚ ਇਹ ਹੁੰਦੀ ਕਿ ਸਾਡਾ ਧੀ ਪੁੱਤ ਸੁਖੀ ਰਵੇ, ਨਸ਼ਾ ਨਾ ਹੋਵੇ। ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਹੁੰਦਾ, ਬਚਾਅ ਹੋ ਜੇ ਕਿਸੇ ਨਾ ਕਿਸੇ ਤਰੀਕੇ ਨਾਲ, ਬਚਾਅ ਹੋ ਜੇ। ਪਰ ਇੰਨਾ ਨਹੀਂ ਪਤਾ ਉਹ ਵੱਡਾ ਵੱਡਾ ਨਸ਼ਾ ਲਾ ਕੇ ਬੈਠੇ ਹੋਏ ਸੀ, ਉਹ ਤਾਂ 2 ਵਜੇ ਦੇ ਸਿਮਰਨ ਵਾਲਾ ਨਸ਼ਾ ਲਾਈ ਫਿਰਦੇ। ਹੁਣ ਚਲੋ ਉਹ ਵੀ ਕੋਈ ਗੱਲ ਨਹੀਂ, ਕਹਿੰਦੇ 2 ਕੁ ਮਹੀਨੇ 1.5 ਕੁ ਮਹੀਨਾ ਬਤੀਤ ਹੋਇਆ ਤੇ ਸਿਮਰਨ ਤੇ ਬੜਾ ਕਰਦੇ, ਕਹਿੰਦੇ 2 ਵਜੇ ਉੱਠ ਕੇ ਸਿਮਰਨ ਕਰਨਾ, ਕੇਸੀ ਨਹਾ ਕੇ ਦਾਜ ਦੀਆਂ ਡਿਮਾਂਡਾਂ ਸ਼ੁਰੂ ਕਰ ਦਿੱਤੀਆਂ, ਦਾਜ ਦੀਆਂ ਕਿ ਸਾਨੂੰ ਆ ਦਾਜ ਚਾਹੀਦਾ ਹੈ। ਪਹਿਲਾਂ ਬਹੁਤੇ ਇੰਝ ਹੀ ਕਰਦੇ ਆ, ਪਹਿਲਾਂ ਕਹਿੰਦੇ ਲੋੜ ਨਹੀਂ ਕਿਸੇ ਚੀਜ਼ ਦੀ, ਬੰਦਾ ਸਿੱਧਾ ਪਹਿਲਾਂ ਕਵੇ। ਹੁਣ ਸਿਮਰਨ ਬੜਾ ਵੱਡਾ ਜੀ ਉਹਨਾਂ ਦਾ। ਹੁਣ ਘਰਦਿਆਂ ਨੇ ਵਿਚੋਲਿਆਂ ਨੂੰ ਪੁੱਛਿਆ, ਭਾਈ ਤੁਸੀਂ ਕਹਿੰਦੇ ਪਰਿਵਾਰ ਰੱਬ ਦੇ ਨਾਲ ਬੜਾ ਜੁੜਿਆ। ਉਹ ਵੀ ਵਿਚਾਰੇ ਕਹਿੰਦੇ ਸਾਨੂੰ ਕੀ ਪਤਾ ਸੀ, ਅਸੀਂ ਵੀ 1-2 ਰਾਤਾਂ ਰਹੇ, ਸਾਨੂੰ ਵੀ ਜਪ ਪਾ ਛੱਡਿਆ। 2 ਵਜੇ ਉੱਠ ਪੈਂਦੇ ਸੀ, 2 ਵਜੇ 5 ਵਜੇ ਤੱਕ ਫਿਰ ਚੱਲਦਾ ਸੀ ਕੰਮ। ਮਨ ਸਮਝਾਵਣ ਕਾਰਨੇ ਅੱਗੇ ਜੀ ਕਛੂ ਕੁ ਪੜੀਏ ਗਿਆਨ, ਸਿਰਫ ਇੰਨੀ ਗੱਲ ਹੀ ਆ, ਬਸ ਸਿਰਫ ਇੰਨੀ ਗੱਲ ਹੀ ਆ ਬਸ। ਇੱਕ ਇੱਕ ਜਪਜੀ ਸਾਹਿਬ ਦੀ ਇੱਕ ਪੌੜੀ ਨਾਲ ਸਰਦਾ ਨਾ ਸਰ ਜਾਣਾ ਚਾਹੀਦਾ, ਲੋੜ ਹੀ ਨਹੀਂ ਮੇਰੇ ਹਿਸਾਬ ਨਾਲ, ਜਿਹੜਾ ਮੈਨੂੰ ਸਮਝ ਜਿੰਨੀ ਕੁ ਲੋੜ ਹੀ ਨਹੀਂ ਹੈ। ਜੇ ਇੱਕ ਅੱਖਰ ਦੇ ਨਾਲ ਸਰਦਾ ਨਾ ਸਰ ਜਾਣਾ ਚਾਹੀਦਾ, ਸਾਰ ਲੈਣਾ ਚਾਹੀਦਾ, ਬਾਕੀ ਗੁਰਬਾਣੀ ਤੇ ਬੰਦਾ ਹੋਰ ਵਾਧੇ ਵਾਸਤੇ ਪੜ੍ਹਦਾ, ਹੋਰ ਨੌਲੇਜ ਆਵੇ, ਹੋਰ ਸਿਆਣਾ ਹੋ ਸਕਾਂ ਮੈਂ, ਹੋਰ ਸਮਝਾਂ ਮੈਂ ਆਪਣੇ ਰਹਿਬਰਾਂ ਨੂੰ, ਹੋਰ ਸਮਝਾਂ ਆਦਿ, ਇਹਦੇ ਵਾਸਤੇ ਆ। ਹੁਣ ਦੇਖੋ ਕਿੱਡਾ ਵੱਡਾ, ਹੁਣ ਮਨ ਸੁੱਖ ਨੂੰ ਕਿੰਨੀ ਕੁ ਬਾਣੀ ਆਉਂਦੀ ਹੋਊ ਤੁਹਾਡੇ ਹਿਸਾਬ ਨਾਲ? ਮਨ ਸੁੱਖ ਨੂੰ, ਭਾਈ ਭਗੀਰਥ ਨੂੰ ਕਿੰਨੀ ਕੁ ਬਾਣੀ ਆਉਂਦੀ ਹੋਏਗੀ? ਭਾਈ ਮੱਝ ਨੂੰ ਕਿੰਨੀ ਕੁ ਬਾਣੀ ਆਉਂਦੀ ਹੋਊ ਦੱਸੋ ਜੀ? ਮੈਨੂੰ ਨਹੀਂ ਲੱਗਦਾ ਕਿਤੇ ਇੱਕ ਅੱਧਾ ਸ਼ਬਦ ਸੁਣਿਆ ਹੋਵੇ ਕਿਤੇ, ਨਾ ਇੰਨਾ ਕੁ ਸੁਣਿਆ ਹੋਏਗਾ, ਇੱਕ ਅੱਧਾ ਸ਼ਬਦ ਜਾਂ ਗੱਲਾਂ ਸੁਣੀਆਂ ਹੋਣਗੀਆਂ ਕਿ ਸਾਡੇ ਗੁਰੂ ਸਾਹਿਬ ਜਾਂ ਸਾਡੇ ਰਹਿਬਰ, ਸਾਡੇ ਬਜ਼ੁਰਗ, ਸਾਡੇ ਵੱਡੇ ਵਡੇਰੀ ਇਹੋ ਜਿਹੇ ਸੀ, ਇੰਨਾ ਕੁ ਹੀ ਹੈ ਨਾ ਸਾਰਾ ਕੁਝ। ਇੱਕ ਬੰਨੇ ਉਹ ਬੰਦੇ ਰੱਖ ਲਓ ਤੇ ਇੱਕ ਬੰਨੇ ਅੱਖਾਂ ਮੀਟ ਕੇ ਜਿਹੜੇ ਸਿਮਰਨ ਕਰਦੇ ਨੇ, ਜਾਂ ਅੱਖਾਂ ਮੀਟ ਕੇ ਜਿਹੜੇ ਬਾਣੀ ਪੜ੍ਹਦੇ ਨੇ, ਜਾਂ ਜਿਹੜੇ ਨਿਰੀ ਬਾਣੀ ਪੜ੍ਹਦੇ ਨੇ ਬਿਨਾਂ ਗਿਆਨ ਤੋਂ, ਬਿਨਾਂ ਗਿਆਨ ਤੋਂ। ਮੈਂ ਅਕਸਰ ਬੇਨਤੀ ਕਰਦਾ, ਕੋਈ ਵੀ ਬੰਦਾ ਕੰਮ ਕਰਦਾ ਜਿਹਨੂੰ ਪੇ ਨਹੀਂ ਨਾ ਮਿਲ ਰਹੀ, ਪੈਸੇ ਨਹੀਂ ਮਿਲ ਰਹੇ, ਇੱਕ ਜਾਂ ਦੋ ਦਿਨ ਕੰਮ ਕਰੇਗਾ, ਜ਼ਿਆਦਾ ਦਿਨ ਨਹੀਂ ਕਰਦਾ। ਹੁਣ ਇੱਥੇ ਅਸੀਂ ਸਦਾ ਹੀ ਲੰਬਾ ਸਮਾਂ ਕੰਮ ਕਰੀ ਗਏ, ਗਿਆਨ ਕੋਈ ਮਿਲਿਆ ਹੀ ਨਹੀਂ, ਗਿਆਨ ਕੋਈ ਲਿਆ ਹੀ ਨਹੀਂ, ਕੰਮ ਲੰਮਾ ਚਿਰ ਕਰੀ ਜਾਂਦੇ, ਅਸੀਂ ਮਾਣ ਵੀ ਮਹਿਸੂਸ ਕਰਦੇ ਹਾਂ ਕਿ ਬੜਾ ਮਾਣ ਮਹਿਸੂਸ ਕਰਦਾ ਬੰਦਾ ਕਹਿੰਦਾ ਮੈਂ ਤਾਂ ਕੰਮ ਕਰ ਰਿਹਾ। ਹੁਣ ਕਹਿੰਦੇ ਦੋ ਕੁ ਮਹੀਨੇ ਲੰਘੇ, ਬੜਾ ਪਰੇਸ਼ਾਨ ਕਰਨਾ ਉਹਨਾਂ ਨੇ, ਬੜਾ ਪਰੇਸ਼ਾਨ ਕਰਨਾ, ਬੜਾ ਪਰੇਸ਼ਾਨ ਕਰਨਾ, ਸਿਮਰਨ ਨਹੀਂ ਛੱਡਿਆ ਉਹਨਾਂ ਨੇ। ਅਖੀਰ ਤੇ ਪੰਜਾਂ ਕੁ ਮਹੀਨੇ ਬਾਅਦ ਤਲਾਕ ਹੋ ਗਿਆ, ਕਹਿੰਦੇ ਪੰਜਾਂ ਕੁ ਮਹੀਨੇ ਬਾਅਦ ਤਲਾਕ ਹੋ ਗਿਆ। 2 ਵਜੇ ਸਿਮਰਨ ਸ਼ੁਰੂ ਕਰਦੇ ਸੀ, ਫਿਰ ਹਿਸਾਬ ਲਾਓ। ਹੁਣ ਇਹਨੂੰ ਕੀ ਆਖਿਆ ਭਲਾ ਭਗਤ ਕਬੀਰ? ਕਿਆ ਜਪ, ਕਿਆ ਤਪ, ਕਿਆ ਬ੍ਰਤ ਪੂਜਾ, ਜਾਂ ਕੇ ਹਿਰਦੇ ਭਾਉ ਹੈ ਦੂਜਾ। ਜਿਹਦੇ ਹਿਰਦੇ ਵਿੱਚ ਪਿਆਰ ਨਹੀਂ ਨਾ ਹੈਗਾ, ਪਿਆਰ ਉਹਦਾ ਸਾਰਾ ਕੀਤਾ ਹੀ ਵਿਅਰਥ ਹੈ, ਸਾਰਾ ਕੁਝ, ਸਾਰਾ ਕੁਝ ਕੀਤਾ ਵਿਅਰਥ ਹੈ। ਬੱਚੇ ਨੇ ਕਦੇ ਵੀ ਮਾਂ ਦਾ ਨਾਂ ਨਹੀਂ ਜਪਿਆ ਆਪਣੀ ਦਾ, ਬੱਚੇ ਦਾ ਕਿੰਨਾ ਪਿਆਰ ਹੈ ਮਾਂ ਦੇ ਨਾਲ, ਮਾਂ ਨੇ ਕਦੇ ਵੀ ਆਪਣੇ ਬੱਚੇ ਦਾ ਨਾਂ ਨਹੀਂ ਰਟਿਆ, ਕਦੇ ਵੀ ਨਾਂ ਹੀ ਲਈ ਜਾਂਦੀ ਹੋਵੇ, ਕਿੰਨਾ ਪਿਆਰ ਹੈ। ਇੱਥੋਂ ਹਿਸਾਬ ਲਾਓ ਕਿ ਜਾਨਵਰਾਂ ਦਾ ਕਿੰਨਾ ਪਿਆਰ ਹੈ, ਜਾਨਵਰਾਂ ਦਾ ਇੱਕ ਦੂਜੇ ਦੇ ਨਾਲ। ਜਿਹੜੀ ਬਾਂਦਰੀ ਹੈ ਨਾ, ਬਾਂਦਰੀ ਲੰਬਾ ਸਮਾਂ ਮਰਿਆ ਹੋਇਆ ਬੱਚਾ ਵੀ ਚੁੱਕੀ ਫਿਰਦੀ ਆਪਣੀ, ਲੰਬਾ ਸਮਾਂ, ਜਦੋਂ ਸੁੱਕ ਜਾਂਦਾ ਨਾ ਬੱਚਾ ਉਹਦਾ, ਸੁੱਕ ਜਾਂਦਾ ਆਪੇ ਡਿੱਗ ਜਾਂਦਾ ਆਪੇ, ਕਿੰਨਾ ਪਿਆਰ ਜਾਨਵਰਾਂ ਦੇ ਵਿੱਚ ਵੀ। ਤੇ ਇਹੋ ਜਿਹਾ ਪਿਆਰ ਸਾਡਾ ਗੁਰੂ ਦੇ ਨਾਲ ਹੋਣਾ ਚਾਹੀਦਾ, ਇਹੋ ਜਿਹਾ ਸੰਬੰਧ ਸਾਡਾ ਗੁਰੂ ਦੇ ਨਾਲ ਹੋਣਾ ਚਾਹੀਦਾ, ਸ਼ੋ ਨਹੀਂ ਕਰਨਾ ਚਾਹੀਦਾ, ਦਿਖਾਉਣਾ ਨਹੀਂ ਚਾਹੀਦਾ, ਉਨੀ ਕੁ ਬਾਣੀ ਪੜ੍ਹਨੀ ਚਾਹੀਦੀ ਜਿੰਨੀ ਕੁ ਬੰਦਾ ਸਮਝ ਲਵੇ, ਵਾਧੂ ਦਾ ਭਾਰ ਇਕੱਠਾ ਕਰਨ ਦਾ ਕੋਈ ਫਾਇਦਾ ਨਹੀਂ। ਕਿਉਂਕਿ ਕਬੀਰ ਸਾਹਿਬ ਕਹਿੰਦੇ ਬਹੁਤਾ ਦੇ ਜਪ ਤਪ ਜਿਹੜਾ ਵੀ ਬੰਦਾ ਕਰ ਰਿਹਾ ਨਾ, ਉਹ ਮੁੜ ਕੇ ਇੱਦਾਂ ਹੀ ਕਰਦਾ ਸਾਰਾ ਕੁਝ। ਮਨ ਹੱਠ ਕਿਹਨੇ ਨਾ ਪਾਇਓ, ਮਨ ਨੂੰ ਹੱਠ ਦੇ ਕੇ, ਮਨ ਨੂੰ ਪਰੇਸ਼ਾਨ ਕਰਕੇ, ਚਲੋ ਕੁਝ ਕੁ ਗੱਲਾਂ ਠੀਕ ਆ, ਹੌਲੀ ਹੌਲੀ ਲੰਬਾ ਸਮਾਂ ਲੱਗਣਾ, ਜੇ ਲੰਬਾ ਸਮਾਂ, ਬੜਾ ਲੰਬਾ ਸਮਾਂ ਲੱਗਣਾ, ਕੋਸ਼ਿਸ਼ ਬਹੁਤ ਹੋ ਰਹੀ ਹੈ ਕਿ ਕੰਟਰੋਲ ਕੀਤਾ ਜਾਵੇ, ਜਾਂ ਪਰਿਵਾਰ ਇਹੋ ਜਿਹੇ ਤਿਆਰ ਹੋਣ ਕਿ ਅਸੀਂ ਉੱਥੇ ਗੱਲ ਕਰ ਸਕੀਏ ਜਾਂ ਬਦਲਿਆ ਜਾਵੇ। ਜਦੋਂ ਖੰਡ ਪਾਠ ਰੱਖਦੇ ਨਾ, ਜਾਂ ਦੂਜੀ ਰਾਤ ਹੁੰਦੀ ਜਿੱਦਣ, ਉਦਣ ਕੀ ਹਾਲ ਹੁੰਦਾ ਭਲਾ? ਮਨ ਜਿਹੜਾ ਹੱਠ ਕਰ ਰਿਹਾ ਹੁੰਦਾ, ਮਨ ਕੀ ਕਰ ਰਿਹਾ ਹੁੰਦਾ ਭਲਾ? ਹੱਠ। ਬੰਦਾ ਕੋਸ਼ਿਸ਼ ਕਰ ਰਿਹਾ ਹੁੰਦਾ ਕਿ ਨੀਂਦ ਨਾ ਹੀ ਆਵੇ, ਮਨ ਫਿਰ ਹੱਠ ਕਰਦਾ, ਬੰਦਾ ਫਿਰ ਅੱਖਾਂ ਖੋਲਣ ਦੀ ਕੋਸ਼ਿਸ਼ ਕਰਦਾ, ਮਨ ਫਿਰ ਹੱਠ ਕਰ ਰਿਹਾ, ਮਨ ਦੇ ਨਾਲ ਹੱਠ ਕਰਕੇ ਬੰਦਾ 3 ਦਿਨ ਕੱਢਦਾ। ਇਹਨੂੰ ਹੌਲੀ ਹੌਲੀ ਚੇਂਜ ਕਰਨਾ ਚਾਹੀਦਾ, ਬਦਲਣਾ ਚਾਹੀਦਾ, ਕਿਉਂਕਿ ਹੱਠ ਕਰਨ ਦੇ ਨਾਲ ਕੁਝ ਨਹੀਂ ਪ੍ਰਾਪਤ ਹੋਣਾ। ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਹਿ ਦਿੱਤਾ, ਮਨ ਦੇ ਨਾਲ ਹੱਠ ਨਾ ਕਰ। ਇੱਥੇ ਬੱਚਿਆਂ ਨਾਲ ਹੱਠ ਕਰਦਾ ਕੋਈ ਜੀ? ਬੱਚਿਆਂ ਦੇ ਨਾਲ ਇੰਨੇ ਤਰੀਕੇ ਨਾਲ ਮਾਂ ਬਾਪ ਸਮਝਾਉਂਦੇ ਉਹਨਾਂ ਨੂੰ, ਕਦੇ ਗੁੱਸੇ ਨਹੀਂ ਹੋਏ, ਕਦੇ ਵੀ ਝਿੜਕਿਆ ਨਹੀਂ ਉਹਨਾਂ ਨੇ। ਤੇ ਇਸ ਮਨ ਦੇ ਨਾਲ ਹੱਠ ਕਿਉਂ ਕੀਤਾ ਜਾ ਰਿਹਾ? ਮਨ ਨੂੰ ਗੁਰੂ ਨੇ ਪਿਆਰ ਦੇ ਨਾਲ ਸਮਝਾ ਲੈਣਾ ਆਪਣੇ ਆਪ ਹੀ। ਜਿੱਦਣ ਮਨ ਗੁਰੂ ਦੇ ਉਪਦੇਸ਼ ਦੇ ਨਾਲ, ਗਿਆਨ ਦੇ ਨਾਲ ਜੁੜ ਗਿਆ, ਜਿੱਦਣ ਮਨ ਨੇ ਸਮਝ ਲਿਆ, ਰੇ ਜਨ ਮਨ ਮਾਧੋ ਸਿਉਂ ਲਾਈਏ, ਚਤੁਰਾਈ ਨਾ ਚਤੁਰ ਪੁੱਜ ਪਾਈਏ। ਚਤੁਰਾਈਆਂ ਦੇ ਨਾਲ ਉਹ ਪਰਮਾਤਮਾ, ਉਹ ਗਿਆਨ ਤੇਰੇ ਜੀਵਨ ਦੇ ਵਿੱਚ ਨਹੀਂ ਆਉਣਾ ਜਿਹੜੀਆਂ ਚਤੁਰਾਈਆਂ ਤੂੰ ਕਰਦਾ ਫਿਰਦਾ ਹੈ। ਪ੍ਰਕਰਮਾਂ ਵਾਲੀ ਚਤੁਰਾਈ ਕਰ ਲਈ ਕਦੀ? ਪ੍ਰਕਰਮਾਂ ਵਾਲੀ ਚਤੁਰਾਈ, ਹਾਂ ਇੱਕ ਰੂਪ ਇਹਦਾ ਹੋਰ ਵੀ ਹੈਗਾ। ਜੇ ਬੰਦਾ ਵਾਕਿਆ ਹੀ ਸਮਝੇ ਕਿ ਗੁਰੂ ਮੈਂ ਤੇਰੇ ਨਾਲ ਹੀ ਹਾਂ, ਬਸ ਜੋ ਮਰਜ਼ੀ ਹੋ ਜੇ, ਤੇਰੇ ਉਪਦੇਸ਼ ਤੋਂ ਮੈਂ ਪਛਾਣ ਨਹੀਂ ਹਟਦਾ, ਜਿੰਨੀ ਕੁ ਮੈਨੂੰ ਸਮਝ ਹੈ, ਜਿੰਨਾ ਕੁ ਮੈਨੂੰ ਗਿਆਨ ਆ। ਤੇ ਜੇ ਬੰਦਾ ਚਤੁਰਾਈ ਕਰਕੇ ਬਹਿ ਜੇ, ਕਹਿਣਗੇ ਬਈ ਇਹਨੂੰ ਬੜੀ ਨੌਲੇਜ ਆ, ਬਈ ਇੱਦਾਂ ਵੀ ਕਰੀਦਾ ਹੁੰਦਾ, ਇਸ ਬੰਦੇ ਨੂੰ ਬੜਾ ਪਤਾ, ਫਿਰ ਇਹ ਚਤਰਾਈ ਦਾ ਰੂਪ ਬਣ ਜਾਣਾ। ਜੇ ਸਮਝ ਆ ਫਿਰ ਗੱਲ ਵੱਖਰੀ ਹੈ। ਦੂਸਰੀ ਗੱਲ, ਏਦਾਂ ਕਰਨ ਦੇ ਨਾਲ ਕੋਈ ਜ਼ਿਆਦਾ ਸੰਬੰਧ ਨਹੀਂ ਬਣਦਾ ਗੁਰੂ ਦੇ ਨਾਲ। ਏਦਾਂ ਅਸੀਂ ਘਰੇ ਨਹੀਂ ਕਦੇ ਕੀਤਾ, ਅਸੀਂ ਕਦੇ ਆਪਣੇ ਬਾਪ ਦੇ ਨਾਲ ਨਹੀਂ, ਦੁਨਿਆਵੀ ਬਾਪ ਦੇ ਨਾਲ ਕਦੇ ਨਹੀਂ ਕੀਤਾ। ਕੀਤਾ ਜੀ ਕਦੇ? ਬਾਪੂ ਜੀ ਕੁਰਸੀ ਲਾ ਕੇ ਵਿਹੜੇ ਚ ਬੈਠੇ ਆਉਂਦੇ, ਆਪਾਂ ਬੱਚਾ ਆਵੇ ਬਾਹਰੋਂ ਤੇ ਪਰਿਕਰਮਾ ਕਰੇ ਤੇ ਫਿਰ ਮਿਲੇ ਉਹਨਾਂ ਨੂੰ, ਗੱਲ ਜੀ ਨਹੀਂ ਬਣਦੀ। ਵੈਸੇ ਸੋਹਣਾ ਵੀ ਨਹੀਂ ਲੱਗਣਾ ਬੰਦੇ ਨੂੰ ਨਾ। ਚਲੋ ਵੱਖਰੀ ਗੱਲ ਹੈ ਕਿ ਸਮਝ ਸਾਨੂੰ ਆਏਗੀ ਹੌਲੀ ਹੌਲੀ, ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਚਤਰਾਈਆਂ ਦੇ ਨਾਲ ਕੁਝ ਵੀ ਨਹੀਂ ਮਿਲਣਾ, ਚਤਰਾਈਆਂ ਦੇ ਨਾਲ ਕੁਝ ਨਹੀਂ ਸਮਝ ਮਿਲਣੀ। ਇਸ ਕਰਕੇ ਜੀਵ ਇਸਤਰੀ ਲੰਬੇ ਸਮੇਂ ਤੋਂ ਵਰਤ ਰੱਖ ਕੇ ਬੈਠੀ ਹੋਈ ਆ। ਕਈ ਵਾਰੀ ਅਸੀਂ ਨਾ ਇਸ ਸ਼ਬਦ ਪੜ੍ਹ ਪੜ੍ਹ ਕੇ ਬੀਬੀਆਂ ਨੂੰ ਸਤਾ ਛੱਡਿਆ, ਵਿਚਾਰੀਆਂ ਨੂੰ ਪਰੇਸ਼ਾਨ ਕਰ ਛੱਡਿਆ। ਭਾਈ ਬੜੇ ਖੁਸ਼ ਹੁੰਦੇ ਸੀ, ਕਹਿੰਦੇ ਲਓ ਜੀ ਲਓ। ਇੱਕ ਬੰਨੇ ਭਾਈਆਂ ਵਾਸਤੇ ਵਰਤ ਰੱਖਦੀਆਂ, ਇੱਕ ਖੁਸ਼ ਹੁੰਦੇ ਕਿ ਇਹਨਾਂ ਨੂੰ ਕਿਹਾ ਜਾ ਰਿਹਾ। ਨਹੀਂ, ਇੱਥੇ ਜੀਵ ਇਸਤਰੀ ਦੀ ਗੱਲ ਹੈ। ਮੈਨੂੰ ਲੱਗਦਾ ਕਿ ਹਰੇਕ ਇਨਸਾਨ ਦੀ ਜੀਵ ਇਸਤਰੀ ਗਿਆਨ ਛੱਡ ਕੇ ਗਿਆਨ ਵਾਲੇ ਪਾਸਿਓਂ ਵਰਤ ਰੱਖੀ ਬੈਠੀ, ਭਾਵੇਂ ਉਹ ਗੋਰਾ ਤੇ ਭਾਵੇਂ ਕਾਲਾ, ਗਿਆਨ ਵਾਲੇ ਪਾਸਿਓਂ ਹਰੇਕ ਦੀ ਜੀਵ ਇਸਤਰੀ ਵਰਤ ਰੱਖ ਕੇ ਬੈਠੀ ਹੋਈ ਹੈ, ਹਰੇਕ ਦੀ। ਬਹੁਤਿਆਂ ਨੇ ਵਰਤ ਨਹੀਂ ਰੱਖਿਆ, ਉਹਨਾਂ ਨੂੰ ਵੈਸੇ ਪਤਾ ਲੱਗ ਗਿਆ ਕਿ ਹਾਂ ਠੀਕ ਹੈ, ਇਹਦੇ ਨਾਲ ਮੇਰਾ ਵਾਹ ਵਾਸਤਾ ਹੈ। ਪਰ ਬਹੁਤਿਆਂ ਥਾਵਾਂ ਤੇ ਬੇਈਮਾਨੀ ਹੋਈ, ਚਤਰਾਈ ਹੋਈ, ਚਤਰਾਈ ਕੀਤੀ ਗਈ। ਕਬੀਰ ਸਾਹਿਬ ਕਹਿੰਦੇ ਚਤਰਾਈਆਂ ਦੇ ਨਾਲ ਇਹ ਕੁਝ ਨਹੀਂ ਮਿਲਦਾ। ਪਰ ਹਰ ਲੋਭ ਔਰ ਲੋਕਾ ਚਾਰ, ਪਰ ਹਰ ਲੋਭ, ਕਿਹੜਾ ਲੋਭ? ਲੋਕਾਂ ਚਾਰ, ਲੋਕਾਂ ਨੂੰ ਖੁਸ਼ ਕਰਨ ਵਾਲਾ, ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲਾ। ਹੁਣ ਦੇਖੋ, ਲੋਕਾਂ ਵਾਸਤੇ ਨਹੀਂ ਜਿਉਣਾ ਚਾਹੀਦਾ ਕਦੇ ਵੀ ਬੰਦੇ ਨੂੰ, ਕਿ ਲੋਕੀ ਮੈਨੂੰ ਕਿਵੇਂ ਦੇਖਦੇ ਨੇ, ਲੋਕੀ ਕੀ ਕਹਿਣਗੇ। ਬਹੁਤੇ ਵਿਚਾਰੀ ਇਹਨਾਂ ਕੰਮਾਂ ਦੇ ਵਿੱਚ ਗਰੀਬ ਹੋ ਗਏ ਆ, ਇਹਨਾਂ ਕੰਮਾਂ ਦੇ ਵਿੱਚ ਹੀ, ਕਿ ਲੋਕੀ ਇਹੋ ਜਿਹੇ ਨੇ, ਮੈਂ ਇਹੋ ਜਿਹਾ ਨਾ ਬਣਿਆ ਤੇ ਮੇਰਾ ਤਾਂ ਉੱਥੇ ਬੈਠਣਾ ਮੁਸ਼ਕਲ ਹੋ ਜਾਣਾ। ਕਬੀਰ ਸਾਹਿਬ ਜੀ ਆਖਦੇ, ਪਰ ਹਰ ਲੋਭ ਔਰ ਲੋਕਾ ਚਾਰ, ਲੋਕਾਂ ਵਾਸਤੇ ਆਪਣੇ ਅੰਦਰ ਦਾ ਲੋਭ ਨੂੰ ਪਰ ਹਰ ਖਤਮ ਕਰਦੇ, ਦੂਰ ਕਰਦੇ। ਪਰ ਹਰ ਕਾਮ ਕ੍ਰੋਧ ਅਹੰਕਾਰ, ਪਰ ਹਰ ਜਿਹੜਾ ਤੇਰਾ ਵਧਿਆ ਹੋਇਆ ਕਾਮ ਹੈ, ਹੰਕਾਰ ਹੈ, ਇਹਨੇ ਤੇਰੇ ਜੀਵਨ ਦੇ ਵਿੱਚ ਤਬਾਹੀ ਪੈਦਾ ਕਰਨੀ। ਇੱਕ ਦਿਨ ਵੇਖ ਲਈ ਭਾਵੇਂ ਇਹਨੇ, ਇਹ ਜਿਹੜਾ ਜਦੋਂ ਪਾਣੀ ਸਮੁੰਦਰ ਦੀਆਂ ਕੰਢਿਆਂ ਤੋਂ ਲਹਿਰਾਂ ਤੋਂ, ਨਹਿਰ ਦੀਆਂ ਲਹਿਰਾਂ ਤੋਂ ਵੱਧ ਗਿਆ ਨਾ ਜਿਹੜਾ, ਫਿਰ ਇਹਨੇ ਟੁੱਟਣਾ ਹੈ, ਫਿਰ ਇਹਨੇ ਫਿਰ ਪਿੰਡਾਂ ਦੇ ਪਿੰਡ ਤਬਾਹ ਕਰਨੇ। ਫਿਰ ਵੇਖੀ ਇਹਨੂੰ ਕੰਟਰੋਲ ਦੇ ਵਿੱਚ ਰਵੇ ਤੇ। ਪਰ ਹਰ ਕਾਮ ਕ੍ਰੋਧ ਹੰਕਾਰ, ਕਰਮ ਕਰਤ ਵਧੇ ਅਹਮੇਵ, ਮਿਲ ਪਾਥਰ ਕੀ ਕਰ ਹੀ ਸੇਵ। ਪਰ ਹਰ ਕਾਮ ਕ੍ਰੋਧ ਅਹੰਕਾਰ, ਫਰੀਦਾ ਜੋ ਤੈ ਮਾਰਨ ਮੁੱਕੀਆਂ, ਤਿੰਨਾਂ ਨਾ ਮਾਰੇ ਘੁੰਮ, ਅਖਰੀ ਅਰਥ ਹੈ ਜਿਹੜੇ ਤੈਨੂੰ ਮਾਰਦੇ ਨੇ ਉਹਨਾਂ ਨੂੰ ਕੁਝ ਨਾ ਆਖਿਆ ਕਰ। ਜੋ ਤੈ ਮਾਰਨ ਮੁੱਕੀਆਂ, ਤਿੰਨਾਂ ਨਾ ਮਾਰੇ ਘੁੰਮ, ਇਹ ਅਖਰੀ ਅਰਥ ਕਿ ਜਿਹੜੇ ਵੀ ਕੁਝ ਕਹਿੰਦੇ ਨੇ, ਮਾਰਦੇ ਨੇ, ਉਹਨਾਂ ਨੂੰ ਕੁਝ ਨਾ ਕਿਹਾ ਕਰ। ਹੁਣ ਜਿਹੜੀ ਅਸਲ ਗੱਲ ਹੈ ਨਾ, ਬਾਬਾ ਫਰੀਦ ਜੀ ਸਮਝਾ ਰਹੇ ਨੇ, ਕਾਮ ਕ੍ਰੋਧ ਲੋਭ ਮੋਹ ਜਿਹੜੇ ਤੈਨੂੰ ਮਾਰਦੇ ਨੇ, ਜਿਹੜੇ ਤੈਨੂੰ ਠੱਗਦੇ ਨੇ, ਮਾਰੇ ਲੁੱਟੇ, ਫਰੀਦਾ ਜੋ ਤੈ ਮਾਰਨ ਮੁੱਕੀਆਂ, ਤਿੰਨਾਂ ਨਾ ਮਾਰੇ ਘੁੰਮ। ਜਿਹੜੇ ਵਕਾਰ ਤੈਨੂੰ ਰੋਜ਼ ਖਿੱਚਦੇ ਨੇ ਨਾ ਆਪਣੇ ਵੱਲ, ਜਿਹੜੇ ਤੈਨੂੰ ਮਾਰਦੇ ਨੇ, ਜਿਹੜੇ ਤੈਨੂੰ ਉਤਸ਼ਾਹ ਕਰਦੇ ਨੇ, ਤੁਰਨ ਵਾਸਤੇ ਮਜਬੂਰ ਕਰਦੇ ਨੇ ਤੈਨੂੰ, ਜਿਹੜੇ ਚੂੰਡੀਆਂ ਵੜਦੇ, ਜੋ ਤੈ ਮਾਰਨ ਮੁੱਕੀਆਂ, ਜਿਹੜੇ ਤੈਨੂੰ ਤੁਰਨ ਵਾਸਤੇ ਆਖਦੇ ਤੁਰ ਭਾ, ਕਰ ਲਾ ਕੰਮ ਕੋਈ ਨੀ, ਲੈ ਲਾ ਠੱਗੀ, ਕਰ ਲਾ ਬੇਈਮਾਨੀ, ਘੁੰਮ ਕੇ ਵੀ ਉਹਨਾਂ ਦਾ ਸੰਗ ਨਾ ਕਰੀ, ਤਿੰਨਾਂ ਨਾ ਮਾਰੇ ਘੁੰਮ, ਘੁੰਮ ਕੇ ਵੀ ਉਹਨਾਂ ਦਾ ਪੱਲਾ ਨਾ ਪਕੜੀ, ਉਹਨਾਂ ਦੇ ਨਾਲ ਲੜਾਈ ਝਗੜੇ ਜਾਣਾ ਪੈ ਜੀ ਕਿਤੇ, ਉਹਨਾਂ ਦੇ ਪਿੱਛੇ ਨਾ ਲੱਗ ਜੀ ਕਿਤੇ। ਜਿਹੜੇ ਤੈਨੂੰ ਮਾਰਦੇ ਨੇ ਨਾ, ਜਿਹੜੇ ਤੈਨੂੰ ਤੁਰਨ ਵਾਸਤੇ ਆਖਦੇ ਨੇ, ਜਿਹੜੇ ਤੈਨੂੰ ਮਜਬੂਰ ਕਰ ਰਹੇ ਨੇ ਗਲਤ ਕੰਮ ਕਰਨ ਵਾਸਤੇ, ਬੇਈਮਾਨੀ ਕਰਨ ਵਾਸਤੇ, ਜਿਹੜੇ ਤੈਨੂੰ ਲੋਕਾਂ ਵਾਸਤੇ ਜਿਉਣ ਵਾਸਤੇ ਤੈਨੂੰ ਉਤਸ਼ਾਹਿਤ ਕਰ ਰਹੇ ਨੇ, ਤਿੰਨਾਂ ਨਾ ਮਾਰੇ ਘੁੰਮ, ਉਹਨਾਂ ਦਾ ਸੰਗ ਨਾ ਕਰੀ, ਘੁੰਮ ਉਹਨਾਂ ਵੱਲ ਨਾ ਘੁੰਮੀ, ਉਹਨਾਂ ਦੀ ਹਾਮੀ ਚ ਨਾ ਜੀ ਕਿਤੇ, ਉਹਨਾਂ ਦੇ ਪਿੱਛੇ ਨਾ ਲੱਗੀ, ਉਹਨਾਂ ਦੀਆਂ ਗੱਲਾਂ ਚ ਨਾ ਜੀ ਕਿਤੇ, ਤਾਂ ਤਬਾਹ ਕਰ ਦਿੰਦੇ। ਪਰ ਹਰ ਲੋਭ ਔਰ ਲੋਕਾ ਚਾਰ, ਪਰ ਹਰ ਕਾਮ ਕ੍ਰੋਧ ਅਹੰਕਾਰ, ਫਰੀਦਾ ਜੋ ਤੈ ਮਾਰਨ ਮੁੱਕੀਆਂ, ਅਸਲ ਚ ਆਪਣੇ ਨਿੱਜ ਘਰ ਵਿੱਚ ਟਿਕ ਜਾ, ਆਪਣੇ ਆ ਗੁਣਾਂ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰ, ਜਿਹੜੇ ਤੇਰੇ ਗੁਣ ਨੇ, ਜਿਹੜੇ ਮਨੁੱਖਾਂ ਵਾਲੇ ਗੁਣ ਨੇ ਨਾ, ਜਿਹੜੇ ਤੇਰੇ ਪਸ਼ੂਆਂ ਵਾਲੇ ਕੰਮ ਨਾ ਕਰਿਆ ਕਰ, ਪਸ਼ੂਆਂ ਵਾਲੇ ਕੰਮ ਨਾ, ਜਿਹੜੇ ਮਨੁੱਖਾਂ ਵਾਲੇ ਗੁਣ ਨੇ, ਜਿਹੜੇ ਪਰਮਾਤਮਾ ਨੇ ਤੈਨੂੰ ਦੱਸੇ ਨੇ, ਜਿਹੜੇ ਬਾਣੀ ਨੇ, ਜਿਹੜੇ ਅਕਾਲ ਪੁਰਖ ਦਾ ਉਪਦੇਸ਼ ਗਿਆਨ ਹੈ ਜਿਹੜਾ, ਉਹ ਗੁਣਾਂ ਵੱਲ ਧਿਆਨ ਕਰ। ਆਪਣੇ ਘਰ 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 ਦੇ ਰਾਰੇ ਨੂੰ ਸਿਹਾਰੀ, ਘਰ ਵਿੱਚ, ਆਪਣੇ ਘਰ ਵਿੱਚ, ਨਿੱਜ ਘਰ ਵਿੱਚ, ਆਪਣੇ ਗਰੀਬਾਨ ਮੈਂ ਆਪਣੇ ਅੰਦਰ ਟਿਕ ਕੇ ਵੇਖ, ਤੂੰ ਮਨੁੱਖਾਂ, ਤੂੰ ਬੰਦਾ। ਵੱਖਰੀ ਗੱਲ, ਗੁਰੂ ਸਾਹਿਬ ਜੀ ਨੂੰ ਬੜੀ ਮੁਸ਼ਕਲ ਦੇ ਨਾਲ ਸ਼ਬਦ ਵਰਤਣੇ ਪਏ, ਸਵਾਨ, ਪੂਛ ਜਾਂ ਕਰਤੂਤ, ਪਸ਼ੂ ਕੀ ਵੇਖਿਆ, ਬਿਰਤੀਆਂ ਵੇਖੀਆਂ। ਗੁਰੂ ਸਾਹਿਬ ਜੀ ਨੇ ਫਿਰ ਇਸ਼ਾਰੇ ਕੀਤੇ ਨੇ ਕਿ ਇਹੋ ਜਿਹੇ ਵੀ ਹੈਗੇ ਨੇ, ਬਿਰਤੀਆਂ ਕਰਕੇ। ਆਪਣੇ ਘਰ ਜਾਈਏ, ਆਪਣੇ ਨਿੱਜ ਘਰ ਵਿੱਚ ਟਿਕ ਜਾ, ਪਰ ਹਰ ਲੋਭ ਔਰ ਲੋਕਾਚਾਰ ਛੱਡ ਦੇ, ਪਰ ਹਰ ਕਾਮ ਕ੍ਰੋਧ ਹੰਕਾਰ ਛੱਡ ਦੇ, ਇਹਨਾਂ ਦਾ ਪਿੱਛਾ ਨਾ ਕਰੀਏ। ਇਹ ਤੈਨੂੰ ਰੋਜ਼ ਜਗਾਉਂਦੇ ਨੇ, ਰੋਜ਼ ਜੋ ਤੈ ਮਰਨ ਮੁੱਕੀਆਂ ਰੋਜ਼ ਜਗਾਉਂਦੇ ਨੇ। ਤੂੰ ਅਜੇ ਸਵੇਰੇ ਬਾਅਦ ਚ ਉੱਠਦਾ, ਇਹ ਪਹਿਲਾਂ ਉੱਠ ਪੈਂਦੇ ਨੇ। ਤੂੰ ਜਦੋਂ ਗੱਡੀ ਚਲਾ ਰਿਹਾ ਹੁੰਦਾ ਨਾ, ਇਹ ਤੈਨੂੰ ਬੜੀਆਂ ਠੋਕਰਾਂ ਮਾਰਦੇ, ਉੱਤੇ ਤੇਰਾ ਪੁੱਠੇ ਬੰਨੇ ਧਿਆਨ ਖੜਦੇ, ਬੜਾ ਕੁਝ ਕਰਦੇ ਨੇ, ਭੜਕਾਉਂਦੇ ਨੇ। ਜਦੋਂ ਤੂੰ ਬਾਣੀ ਦਾ ਗੁੜਕਾ ਪਕੜ ਕੇ ਬੈਠਦਾ ਨਾ, ਫੜ ਕੇ ਬੈਠਦਾ, ਇਹ ਤੇਰੇ ਮਨ ਨੂੰ ਬੜਾ ਸ਼ਤਾਉਂਦੇ ਨੇ ਕਿ ਛੱਡ ਦੇ, ਰੱਖ ਦੇ ਗੁੜਕਾ, ਬੜਾ ਪਰੇਸ਼ਾਨ ਕਰਦੇ। ਪਰ ਘੁੰਮ ਕੇ ਵੀ ਇਹਨਾਂ ਦਾ ਸੰਗ ਨਾ ਕਰ ਲਈ ਕਿਤੇ, ਪੈਰ ਤਿੰਨਾਂ ਦੇ ਚੁੰਮ। ਜਿਹੜੇ ਤੇਰੇ ਆਪਣੇ ਗੁਣ ਨਾ, ਜਿਹੜੇ ਤੇਰੇ ਆਪਣੇ ਗੁਣ ਆ, ਜਿਹੜੇ ਰੱਬੀ ਗੁਣ ਆ, ਜਿਹੜੇ ਮਨੁੱਖਾਂ ਵਾਲੇ ਗੁਣ ਆ, ਉਹਨਾਂ ਦਾ ਸਤਿਕਾਰ ਕਰ, ਉਹਨਾਂ ਦਾ ਸੰਗ ਕਰ। ਉਹਨਾਂ ਨੇ ਤੈਨੂੰ ਬਚਾਉਣਾ ਹੈ, ਉਹਨਾਂ ਨੇ ਤੈਨੂੰ ਪਾਰ ਲੰਘਾਉਣਾ ਆ। ਬਾਕੀ ਇਹਨਾਂ ਦਾ ਵਸ ਦੀ ਗੱਲ ਨਹੀਂ ਹੈ, ਇਹਨਾਂ ਨੇ ਕੁਝ ਨਹੀਂ ਕਰਨਾ। ਮਿਲ ਪਾਥਰ ਕੀ ਕਰ ਹੀ ਸੇਵ, ਮਿਲ ਕੇ ਇਹਦੇ ਪੱਥਰਾਂ ਦੀ ਸੇਵਾ ਕਰਨ ਦੇ ਵਿੱਚੋਂ, ਪੱਥਰਾਂ ਨੂੰ ਪੂਜਣ ਦੇ ਨਾਲ ਕੁਝ ਨਹੀਂ ਪ੍ਰਾਪਤ ਹੋਣਾ, ਪੱਥਰਾਂ ਦੇ ਵਿੱਚੋਂ ਕੁਝ ਨਹੀਂ ਨਿਕਲਦਾ। ਪੱਥਰ ਨੂੰ ਪੂਜਣ ਦੇ ਨਾਲ, ਪੱਥਰ ਨੂੰ ਮੱਥਾ ਟੇਕਣ ਦੇ ਨਾਲ ਕੁਝ ਪ੍ਰਾਪਤ ਨਹੀਂ ਹੋਣਾ। ਪੱਥਰ ਕੀ ਇੱਕ ਮੂਰਤੀ ਹੈ, ਕਹਿੰਦੇ ਬੁੱਤਾਂ ਨੇ ਕਹਿੰਦੇ ਤਰੱਕੀ ਬੜੀ ਕੀਤੀ, ਜਬ ਤਰਾਸੇ ਨਹੀਂ ਥੇ ਤੋ ਪੱਥਰ ਤੇ, ਤਰਾਸੇ ਗਏ ਤੋ ਖੁਦਾ ਬਣ ਬੈਠੇ। ਇਹਦੇ ਜੋ ਨਹੀਂ ਸੀ ਤਰਾਸਿਆ ਕਿਸੇ ਨੇ, ਉਦੋਂ ਕੀ ਸੀ, ਪੱਥਰ ਸੀ। ਕਿਸੇ ਕਾਰੀਗਰ ਦੇ ਹੱਥ ਵਿੱਚ ਆ ਗਿਆ, ਉਹ ਭਗਵਾਨ ਬਣ ਕੇ ਰੱਖ ਦਿੱਤਾ, ਉਹਨੇ ਭਗਵਾਨ ਬਣਾ ਦਿੱਤਾ, ਲੋਕ ਪੱਥਰ ਤੇ ਮੱਥਾ ਟੇਕਦੇ ਨੇ। ਥੋੜਾ ਜਿਹਾ ਹੋਰ ਸਮਝ ਲਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਸਿੱਖ ਦਾ ਨਾਤਾ ਸੁਰਤ ਗਿਆਨ ਦਾ ਹੈ। ਗੁਰੂ ਸਾਹਿਬ ਜੀ ਦੇ ਨਾਲ ਸਿੱਖ ਦੀ ਸੁਰਤ, ਗੁਰੂ ਦੇ ਸ਼ਬਦ ਦੇ ਨਾਲ ਸੁਰਤ ਮੇਲ ਖਾਂਦੀ ਹੈ, ਸਰੀਰ ਮੇਲ ਨਹੀਂ ਖਾਂਦਾ। ਕਿਉਂਕਿ ਸਾਡੇ ਸਰੀਰ ਦੀਆਂ ਕਿਰਿਆ ਹੋਰ ਹੈ ਤੇ ਗੁਰੂ ਸਾਹਿਬ ਜੀ ਹੋਰ ਨੇ। ਗੁਰੂ ਸਾਹਿਬ ਜਿਹੜੇ ਜਿਲਤ ਆ, ਜਿਹੜੇ ਅੱਖਰ ਲਿਖੇ ਨੇ, ਜਿਹੜਾ ਪੰਨਾ ਹੈ, ਉਹ ਉਹਦਾ ਹੋਰ ਹਿਸਾਬ ਆ, ਸਾਡੇ ਸਰੀਰ ਦਾ ਹੋਰ ਹਿਸਾਬ। ਅਸੀਂ ਇਸ਼ਨਾਨ ਵੀ ਕਰਦੇ, ਅਸੀਂ ਬੰਦਾ ਸੈਰ ਕਰਨ ਵੀ ਜਾਂਦਾ, ਬੰਦਾ ਬੜੇ ਕੰਮ ਕਰਦਾ। ਗੁਰੂ ਸਾਹਿਬ ਜੀ ਦੇ ਨਾਲ, ਗੁਰੂ ਸਾਹਿਬ ਜੀ ਦੇ ਨਾਲ ਸਾਡਾ ਸਰੀਰ ਮੇਲ ਨਹੀਂ ਖਾਂਦਾ, ਗੁਰੂ ਸਾਹਿਬ ਜੀ ਦੇ ਉਪਦੇਸ਼ ਦੇ ਨਾਲ, ਗਿਆਨ ਦੇ ਨਾਲ ਸਾਡੀ ਸੁਰਤ ਮੇਲ ਖਾਂਦੀ ਹੈ। ਪਰ ਅੱਜ ਅਸੀਂ ਸੁਰਤ ਨੂੰ ਮੇਲਦੇ ਨਹੀਂ ਨਾਲ, ਬੰਦਾ ਸਰੀਰ ਕਰਕੇ ਮਿਲਿਆ ਹੋਇਆ, ਸਰੀਰ ਕਰਕੇ। ਗੁਰੂ ਸਾਹਿਬ ਜੀ ਦੀ ਜਿਲਤ ਨੂੰ, ਗਿਆਨ ਨੂੰ ਜਿਹਨੇ ਸਾਂਭਿਆ ਹੋਇਆ ਜਿਲਤ, ਉਹਨੂੰ ਸਰੀਰ ਨੇ ਉਹਨੂੰ ਵੇਖਿਆ ਤੇ ਸਰੀਰ ਚਲਾ ਗਿਆ। ਸੁਰਤ ਨੇ ਗਿਆਨ ਨੂੰ ਵੇਖਣਾ ਸੀ। ਵੇਖਿਓ ਕਿਤੇ ਬਾਬਾ ਕਬੀਰ ਜੀ ਕਹਿੰਦੇ ਪੱਥਰ ਵਾਲਾ ਕੰਮ ਹੀ ਨਾ ਹੋ ਜਾਵੇ। ਜਿਵੇਂ ਉਹ ਬੰਦਾ ਪੱਥਰ ਕੋਲ ਜਾਂਦਾ ਹੈ, ਮੰਦਿਰ ਦੇ ਵਿੱਚ ਜਾਂਦਾ ਹੈ, ਪੱਥਰ ਦੇ ਆਲੇ ਦੁਆਲੇ ਘੁੰਮ ਕੇ ਉਹਨੂੰ ਵੇਖ ਕੇ ਮੁੜ ਆਉਂਦਾ, ਕਿਤੇ ਗਿਆਨ ਨੂੰ ਵੀ ਪੱਥਰ ਨਾਲ ਬਣਾ ਕੇ ਰੱਖ ਦਿਓ, ਧਿਆਨ ਰੱਖਿਓ ਕਿਤੇ, ਇੱਦਾਂ ਨਾ ਹੋਵੇ ਕਿਤੇ। ਕਹੋ ਕਬੀਰ ਭਗਤ ਕਰ ਪਾਇਆ, ਭਗਤ ਸਚੇਤ ਹੋ ਕੇ ਭਗਤੀ ਦੁਆਰਾ, ਕਹਿੰਦੀ ਉਸ ਪਰਮਾਤਮਾ ਦੇ ਗੁਣਾਂ ਦੀ ਸਮਝ ਆਈ ਹੈ। ਕੋਈ ਵੀ ਕੰਮ ਕਰਦੇ ਬੜੀ ਮੁਸ਼ਕਲ ਦੇ ਨਾਲ ਸਮਝ ਆਉਂਦੀ ਬੰਦੇ, ਨਵਾਂ ਨਵਾਂ ਸ਼ੁਰੂ ਹੁੰਦਾ ਨਾ, ਉਦੋਂ ਸਮਝ ਨਹੀਂ ਲੱਗਦੀ। ਮਨੁੱਖ ਕਹਿੰਦਾ ਫਿਰ ਛੱਡ ਦਈਏ, ਕੰਮ ਹੋਰ ਕਰ ਲਈਏ, ਫਿਰ ਕਹਿੰਦਾ ਉਹ ਲੰਮਾ ਚਿਰ ਕਰੀ ਜਾਂਦਾ, 6 ਮਹੀਨੇ ਸਾਲ, ਫਿਰ ਬੰਦਾ ਕਾਰੀਗਰ ਬਣ ਜਾਂਦਾ। ਭਗਤ ਕਰ ਪਾਇਆ, ਭਗਤ ਕਰ ਸਚੇਤ ਹੋ ਕਿ ਉਸ ਰੱਬ ਜੀ ਦੇ ਗੁਣਾਂ ਨੂੰ ਮੈਂ ਸਮਝ ਲਿਆ ਹੈ। ਭੋਲੇ ਭਾਏ ਮਿਲੇ ਰਗੁਰਾਇਆ, ਮੈਂ ਆਪਣੇ ਸੁਭਾਅ ਨੂੰ ਬੜਾ ਸੋਹਣਾ ਬਣਾ ਲਿਆ, ਭੋਲਾ ਵਧੀਆ ਬਣਾ ਲਿਆ। ਭੋਲਾ ਦਾ ਮਤਲਬ ਉਪਦੇਸ਼ ਮੰਨਣ ਵਾਲਾ। ਭੋਲਾ ਇੱਕ ਭੋਲਾ ਹੁੰਦਾ ਜਿਹੜਾ ਸਮਝ ਕੁਝ ਸਮਝ ਨਾ ਆਵੇ ਬੰਦੇ ਨੂੰ, ਬੜਾ ਆਪਾਂ ਕਹਿੰਦੇ ਜਿਹਨੂੰ ਦੁਨੀਆਦਾਰੀ ਦਾ ਨਾ ਪਤਾ ਵੇ, ਉਹ ਵੀ ਭੋਲਾ ਹੁੰਦਾ ਜੇ। ਭੋਲਾ ਭਾਵ ਜਿਹੜਾ ਗੁਰੂ ਦਾ ਉਪਦੇਸ਼ ਮੰਨ ਰਿਹਾ ਹੈ, ਉਹੋ ਜਿਹਾ ਕਹਿੰਦੇ ਮੈਂ ਆਪਣਾ ਮਨ ਬਣਾ ਲਿਆ। ਕਹੋ ਕਬੀਰ ਭਗਤ ਕਰ ਪਾਇਆ, ਇਸੇ ਤਰ੍ਹਾਂ ਹੀ ਭਗਤ ਧੰਨਾ ਜੀ ਨੇ ਰੱਬ ਦੇ ਗੁਣਾਂ ਨੂੰ ਸਮਝਿਆ ਸੀ। ਅਸੀਂ ਜੋੜ ਦਿੱਤਾ ਕਿ ਉਹਨਾਂ ਨੇ ਪੱਥਰ ਦੇ ਵਿੱਚੋਂ ਪਾਇਆ, ਉਹਨਾਂ ਨੇ ਇੱਥੋਂ ਪਾਇਆ ਜੀ। ਉਹ ਪੱਥਰ ਦੀ ਪੂਜਾ ਕਰੀ ਗਏ, ਭਗਤੀ ਕਰੀ, ਪੱਥਰ ਦੇ ਅੱਗੇ ਬੈਠ ਕੇ ਹੱਠ ਕਰਕੇ ਬਹਿ ਗਏ ਜੀ। ਫਿਰ ਪੱਥਰ ਦੇ ਵਿੱਚੋਂ ਉਹ ਨਿਕਲਿਆ, ਕੀ ਬਣ ਕੇ ਨਿਕਲਿਆ, ਕਿਹੜੇ ਰੂਪ ਚ ਆਇਆ, ਉਹ ਤਾਂ ਜੂਨਾਂ ਦੇ ਵਿੱਚ ਆਉਂਦਾ ਹੀ ਨਹੀਂ ਹੈ। ਇਸੇ ਤਰੀਕੇ ਦੇ ਨਾਲ ਇਹ ਵਿਧ ਸੁਣ ਕਰ ਜਾਟਰੋ ਉੱਠ ਭਗਤੀ ਲੱਗ। ਇਹਨਾਂ ਵੱਲ ਵੇਖਿਆ, ਜਦੋਂ ਆਪਾਂ ਕਹਿੰਦੇ ਫਲਾਨਾ ਬੰਦਾ ਬੜਾ ਵਧੀਆ ਕੰਮ ਕਰਦਾ, ਉਹਦੇ ਵੱਲ ਵੇਖ ਕੇ ਆਪਾਂ ਵੀ ਸ਼ੁਰੂ ਕਰ ਲਿਆ। ਫਲਾਨਾ ਬੰਦਾ ਬਾਣੀ ਸਹਿਜ ਪਾਠ ਕਰ ਰਿਹਾ ਜੀ, ਉਹ ਪਰਿਵਾਰ ਕਰਦਾ ਜੀ, ਚਲੋ ਆਪਾਂ ਵੀ ਕਰ ਲੈਂਦੇ। ਇਹ ਸਾਰਾ ਕੁਝ ਇਹਨਾਂ ਵੱਲ ਵੇਖਿਆ, ਕਬੀਰ ਜੀ ਵੱਲ ਵੇਖਿਆ, ਨਾਮਦੇਵ ਜੀ ਵੱਲ ਵੇਖਿਆ, ਤੇ ਭਗਤ ਧੰਨਾ ਜੀ ਵੀ ਉਹਨਾਂ ਨੇ ਵੀ ਗੁਣ ਸਮਝ ਲਏ ਪਰਮਾਤਮਾ ਵਾਲੇ। ਸਤਿਗੁਰੂ ਜੀ ਕਿਰਪਾ ਕਰਨ, ਵਿਚਾਰਾਂ ਕਰਦਿਆਂ ਕਈ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਹਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ ਯੋਗ ਨੇ ਬੁਲਾਓ ਫਤਿਹ, ਸਾਰੇ ਹੀ ਬੜੇ ਪਿਆਰ ਅਦਬ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ, ਕਹੇ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕੋ ਮਨੋ ਵਿਸਾਰੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ।